हेरा गमन कर्ण बैकुंठ को लखियो समान अराए साहिब देवी निकट रे ए गुरसैन सकाए।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत स्थान जगमग नूर है। यो स्थान है दीनदयाल सतगुरु श्री गुरु ग्रंथ साहिब जी महाराज जी की संगत जिथे ज्ञान का प्रकाश है जिथे ज्ञान का जगमग दूर है। ऐसे पावन पवित्र सचखंड स्थान गुरुद्वारा श्री दुख निवारण साहब नौवें पातशाह के पावन पवित्र दरबार अंदर नेता प्रति हाजरियां भर के आप समूह माई भाई सतगुरु गुरु कलगीधर पंथ के वाली चट्टियां बाजां वाले शमशेरे बहादुर सतगुरु श्री गुरु गोबिंद सिंह साहब जी महाराज जी का पवित्र पावन इतिहास सरवण कर रहे कलगीधर पातशाह जी महाराज श्री गुरु गोबिंद सिंह साहब जी महाराज सचखंड श्री हजूर साहब विखे कौतक कर रहे ने। गोदावरी दे कंडे बैठे ने दीवान सजिया होया है। एक सिख आया बड़ा कीमती नगीना सतगुरां नूं भेट कीता है। गुरुदेव ने वो नगीना वेख्या ते वेख के गोदावरी दे पानी च सुट दिता। सिख दे मन च भरम होया कि इतना कीमती नगीना गुरुदेव ने उहदी कीमत नहीं जानी ते गोदावरी च बगा मारिया। इस दे मन दी भावना जान के सतगुरां आख्या भाई सिखा जे इन्ना कीमती सी ते पहला दसदा जा विचों कढ लिया। जद इन्हे पानी च चुभा मारिया ते वेखदा कि अगे नगीनिया दे अंबार लगे हुए ने ढेर लगे हुए ने हीरे जवाहरात। सतगुरां दे चरणा ते ढह पे आख्या महाराज बख्श लो मैं तुहाडी महिमा नहीं जानी। शिकार घाट साहब जिथे स्थान है सतगुरां दा उथे महाराज जी शिकार खेडण लई जांदे ने। बहादुर शाह भी सतगुरां दे नाल कई बार मेल मिलाप करदा है। इधर भाई साहब भाई दया सिंह जी सतगुरु कलगीधर पातशाह जी महाराज जी को आग्या लैके दसवें पातशाह का सुनेहा लैके मित्र प्यारे नूं हाल मुरीदां दा कहना। भाई दया सिंह जी ने सचखंड गमन किया है और सतगुरु जी दे जो पावन गुरबाणी दे बचन हन कि जिस प्यारे सुने हो तिस आगे मर चलिए त्रिग जीवन संसार ताके पाछा जीवना। कि जेदे नाल प्यार सी वो प्यार ऐसा खूब निभाया कि कलगीधर जी ने सचखंड जाण दी तैयारी हाले करनी है। भाई दया सिंह जी पहला अपना शरीर त्याग के सचखंड चले गए। ऐसा विधान ऐसा गुरबाणी का जो वचन है उसकी पालना भाई दया सिंह जी ने की है। आओ अगलेरी कथा मन बिरतियां एकाग्र करके सरवण करिए। गुरु चरणा कमलां दा ध्यान अपने हिरदयां च धारण करदे होया आप दे जीवन ते रचना दे कल्याण निमित रखिए जी। सतनाम श्री
वाहे गुरु साहिब जी।
सतनाम श्री
वाहे गुरु साहिब जी। दोहेरा गमन करन बैकुंठ को लिखियो समानी हराए।
कलगीधर जी ने वेख्या कि हुण साडा सचखंड जाण दा समा ओ नेड़े आ पहुंचिया है।
साहिब देवी निकट रै ਗੁਰ ਸਹਿਮਤ ਕਾਏ।
ਸਤਿਗੁਰੂ ਜੀ ਨੇ ਮਨ ਦੇ ਵਿਚ ਇਹ ਵਿਚਾਰ ਕੀਤੀ ਕਿ ਅਸੀਂ ਸੱਚਖੰਡ ਜਾਵਾਂਗੇ ਔਰ ਸਾਡੇ ਮਹਿਲ ਸਾਹਿਬ ਦੇਵੀ ਜੀ ਸਾਡੇ ਕੋਲ ਰਹਿਣਗੇ, ਇਹ ਗੱਲ ਵੇਖ ਕੇ ਸਹਿ ਨਾ ਸਕਣਗੇ। ਸਤਿਗੁਰੂ ਜੀ ਨੇ ਹੁਣ ਫੁਰਨਾ ਕੀਤਾ ਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਕੋਲੋਂ ਵਿਦਾ ਕਰਕੇ ਦਿੱਲੀ ਨੂੰ ਭੇਜਿਆ ਜਾਵੇ।
ਚੋਪਈ ਰਾਮ ਕੋਇਲ ਭਾਈ ਕੈ ਕਥਾ,
ਇਹ ਸਾਰੀ ਕਥਾ ਬ੍ਰਹਮ ਗਿਆਨੀ ਭਾਈ ਰਾਮ ਕੋਇਲ ਸਾਹਿਬ ਜੀ ਸੁਣਾ ਰਹੇ ਹਨ।
ਸੁਣ ਸ਼ਰੋਤਾ ਬੀਤੀ ਸ਼ੁਭ ਜਥਾ,
ਭਾਈ ਰਾਮ ਕੋਇਲ ਜੀ ਕਹਿੰਦੇ ਹੈ ਸਰੋਤਾ ਜਨੋ ਸੁਣੋ ਸਾਰੀ ਕਥਾ, ਜਿਵੇਂ ਬੀਤੀ ਹੈ ਜਿਵੇਂ ਹੋਈ ਹੈ ਮੈਂ ਤੁਹਾਨੂੰ ਸੁਣਾਉਂਦਾ ਹਾਂ।
ਅਬ ਚਲ ਨਗਰ ਜਾਤ ਮਗ ਮਾਈ, ਮੈਂ ਵੀ ਸੰਗਤ ਜੋ ਤੈ ਨਾਏ।
ਕਹਿੰਦੇ ਜਦੋਂ ਸਤਿਗੁਰੂ ਕਲਗੀਧਰ ਜੀ ਅਬਚਲ ਨਗਰ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਗਏ ਸਨ, ਭਾਈ ਰਾਮ ਕੋਇਲ ਜੀ ਕਹਿੰਦੇ ਮੈਂ ਸਤਿਗੁਰਾਂ ਦਾ ਸੰਗ ਨਹੀਂ ਛੱਡਿਆ। ਸਤਿਗੁਰੂ ਜੀ ਹਜ਼ੂਰ ਸਾਹਿਬ ਗਏ, ਅਬਚਲ ਨਗਰ ਗਏ, ਭਾਈ ਰਾਮ ਕੋਇਲ ਜੀ ਕਹਿੰਦੇ ਮੈਂ ਵੀ ਸਤਿਗੁਰਾਂ ਦੇ ਨਾਲ ਗਿਆ, ਸਤਿਗੁਰਾਂ ਦਾ ਸੰਗ ਨਹੀਂ ਛੱਡਿਆ।
ਮਾਤਾ ਪਿੱਛੇ ਤੇ ਧਾਏ,
ਮੇਰੀ ਮਾਤਾ ਸੀ, ਮੇਰੀ ਮਾਤਾ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਗੁਰੂ ਕਲਗੀਧਰ ਨਾਲ ਹਜ਼ੂਰ ਸਾਹਿਬ ਦੱਖਣ ਨੂੰ ਚਲਾ ਗਿਆ, ਤਾਂ ਉਸ ਵਕਤ ਮੇਰੀ ਮਾਤਾ ਪਿੱਛੋਂ ਦੌੜ ਕੇ ਆਈ।
ਕਿਤਕ ਦੂਰ ਮਿਲੀ ਤੈ ਆਏ,
ਕੁਝ ਦੂਰ ਤੇ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੀ।
ਕਰ ਬੰਦਨ ਕੋ ਅਰਜ਼ ਗੁਜ਼ਾਰੀ,
ਮੇਰੀ ਮਾਤਾ ਨੇ ਦਸਵੇਂ ਪਾਤਸ਼ਾਹ ਅੱਗੇ ਹੱਥ ਜੋੜ ਕੇ ਵੰਦਨਾ ਕੀਤੀ ਔਰ ਵੰਦਨਾ ਕਰਕੇ ਮੇਰੀ ਮਾਤਾ ਨੇ ਦਸਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ।
ਇੱਕ ਪੁੱਤਰ ਹੈ ਮੋਏ ਅਗਾਰੇ,
ਆਖਿਆ ਹੈ ਕਲਗੀਧਰ ਜੀ ਮੇਰਾ ਇੱਕੋ ਇੱਕ ਪੁੱਤਰ ਹੈ ਰਾਮ ਕੋਇਲ, ਮੇਰੇ ਕੋਲ ਕਿਹੜਾ ਕੋਈ ਪੁੱਤਰਾਂ ਦਾ ਢੇਰ ਲੱਗਾ, ਇੱਕੋ ਇੱਕ ਪੁੱਤਰ ਹੈ ਮੇਰਾ ਰਾਮ ਕੋਇਲ।
ਦੱਖਣ ਦੇਸ਼ ਦੂਰ ਹੈ ਜਾਨਾ,
ਤੁਸੀਂ ਦੱਖਣ ਦਿਸ਼ਾ ਨੂੰ ਚੱਲਿਓ, ਦੱਖਣ ਦਿਸ਼ਾ ਬੜੀ ਦੂਰ ਹੈ, ਸ੍ਰੀ ਹਜ਼ੂਰ ਸਾਹਿਬ ਦੇ ਗੋਦਾਵਰੀ ਦੇ ਕੰਢੇ ਨੂੰ ਤੁਸੀਂ ਜਾਣਾ, ਬਹੁਤ ਦੂਰ ਦਾ ਇਲਾਕਾ ਹੈ।
ਦੇਖਣ ਕਾ ਸੁਧ ਸੁਣੀਏ ਨਾ ਕਾਨਾ,
ਉਹ ਜਗ੍ਹਾ ਵੇਖਣੀ ਤਾਂ ਇੱਕ ਪਾਸੇ ਰਹੀ, ਅਸੀਂ ਕਦੇ ਉਸ ਪਾਸੇ ਦੀ ਜਗ੍ਹਾ ਦਾ ਗੱਲ ਧਿਆਨ ਸੁਣਿਆ ਤੱਕ ਵੀ ਨਹੀਂ, ਵੇਖਣੀ ਤਾਂ ਇੱਕ ਪਾਸੇ ਰਹੀ, ਅਸੀਂ ਕਦੇ ਉਹ ਜਗ੍ਹਾ ਸੁਣੀ ਤੱਕ ਨਹੀਂ ਜਿੱਥੇ ਤੁਸੀਂ ਜਾਣਾ ਹੈ।
ਜਾਨ ਦੀਨ ਮੁਝ ਕੋ ਦੁੱਖ ਪਰੈ,
ਮਹਾਰਾਜ ਮੈਨੂੰ ਦੀਨ ਜਾਣ ਕੇ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਤੁਹਾਡੇ ਨਾਲ ਜਾਵੇਗਾ, ਪਿੱਛੇ ਮੈਂ ਕੱਲੀ ਗਰੀਬ ਰਹਿ ਜਾਵਾਂਗੀ ਔਰ ਮਹਾਰਾਜ ਪੁੱਤਰ ਦਾ ਵਿਯੋਗ ਮੈਨੂੰ ਦੁੱਖ ਦੇਵੇਗਾ।
ਮੇਰਾ ਤੇ ਸਹਿ ਕਿਮ ਸਰੈ,
ਪੁੱਤਰ ਦੇ ਵਿਛੋੜੇ ਕਰਕੇ ਮੈਂ ਇਹ ਦੁੱਖ ਕਿਵੇਂ ਝੱਲਾਂਗੀ। ਸਤਿਗੁਰੂ ਜੇ ਮੇਰੇ ਪੁੱਤਰ ਨੂੰ ਤੁਸੀਂ ਨਾਲ ਲੈ ਗਏ ਤੇ ਮੈਂ ਉਹਦਾ ਇਹ ਵਿਛੋੜਾ ਕਿਵੇਂ ਚੱਲਾਂਗੀ, ਮੈਂ ਤਾਂ ਇਕੱਲੀ ਹਾਂ।
ਕਿਰਪਾ ਸਿੰਧ ਇਹ ਕਿਰਪਾ ਕਰੀ ਜੈ, ਮੇਰੋ ਪੁੱਤਰ ਸੰਗ ਮੁਝ ਦੀਜੈ।
ਮਹਾਰਾਜ ਜੀ ਨੂੰ ਕਹਿਣ ਲੱਗੀ ਭਾਈ ਰਾਮ ਕੋਇਲ ਜੀ ਦੀ ਮਾਤਾ ਕਿ ਹੇ ਕਿਰਪਾ ਨਿਧ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਕਿਰਪਾ ਕਰਕੇ ਮੇਰਾ ਪੁੱਤਰ ਮੇਰੇ ਨਾਲ ਤੋਰ ਦਿਓ, ਮੇਰਾ ਪੁੱਤਰ ਮੇਰੇ ਨਾਲ ਭੇਜ ਦਿਓ।
ਤਿਆਦਕ ਮਾਤਾ ਤੇ ਸੁਨੇ,
ਜਦੋਂ ਭਾਈ ਰਾਮ ਕੋਇਲ ਜੀ ਕਹਿੰਦੇ ਮੇਰੀ ਮਾਤਾ ਨੇ ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੂੰ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਸੁਣੀ,
ਸੁਤ ਸੁਨੇ ਤੇ ਸੰਕਟ ਗਨੇ,
ਮਹਾਰਾਜ ਜੀ ਨੇ ਵੇਖਿਆ ਕਿ ਮਾਤਾ ਦੇ ਹਿਰਦੇ ਵਿਚ ਆਪਣੇ ਪੁੱਤਰ ਦਾ ਸੁਨੇਹ ਹੈ, ਆਪਣੇ ਪੁੱਤਰ ਦੀ ਪ੍ਰੀਤ ਹੈ।
ਮੁਝ ਸੋ ਕਹੋ ਜਾਓ ਤੁਮ ਭਾਏ, ਜਨਨੀ ਲੈਣ ਕੋ ਆਏ।
ਭਾਈ ਰਾਮ ਕੋਇਲ ਜੀ ਕਹਿੰਦੇ ਫਿਰ ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ, ਆਖਿਆ ਰਾਮ ਕੋਇਲ ਜੀ ਤੁਸੀਂ ਜਾਓ ਕਿਉਂਕਿ ਤੁਹਾਡੇ ਮਾਤਾ ਜੀ ਤੁਹਾਨੂੰ ਲੈਣ ਵਾਸਤੇ ਆਏ ਹਨ।
ਮਾਰਗ ਦੂਰੇ ਉਲੰਘਤ ਧਾਏ,
ਕਿਉਂਕਿ ਵੇਖੋ ਕਿੰਨਾ ਪੈਂਡਾ ਤੈਅ ਕਰਕੇ ਮਾਤਾ ਇੱਥੇ ਸਾਡੇ ਤੱਕ ਪਹੁੰਚੀ ਹੈ, ਇੱਥੇ ਤੱਕ ਸਾਡੇ ਤੱਕ ਬੇਨਤੀ ਕਰਨ ਲਈ ਆਈ ਹੈ।
ਕੈਸੇ ਏਕਲ ਫਿਰ ਜਾਏ,
ਹੁਣ ਇਹ ਮਾਤਾ ਤੁਹਾਡੀ ਨੂੰ ਕਿਵੇਂ ਕੱਲਿਆਂ ਅਸੀਂ ਵਾਪਸ ਮੋੜ ਦਈਏ। ਵੇਖੋ ਰਸਤੇ ਵਿਚ ਹੀ ਸਨ ਸਤਿਗੁਰੂ ਜੀ, ਅਜੇ ਦੱਖਣ ਨਹੀਂ ਸਨ ਗਏ, ਉਦੋਂ ਦੀ ਗੱਲ ਭਾਈ ਰਾਮ ਕੋਇਲ ਜੀ ਸੁਣਾ ਰਹੇ ਨੇ ਕਿ ਮੈਂ ਨਾਲ ਸੀ ਤੇ ਮਾਤਾ ਮੇਰੀ ਨੇ ਆ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ। ਮਹਾਰਾਜ ਜੀ ਕਹਿੰਦੇ ਵੇਖੋ ਕਿੱਥੇ ਤੱਕ ਮਾਤਾ ਤੁਹਾਡੀ ਆਈ ਹੈ, ਹੁਣ ਇਹਨੂੰ ਕੱਲੀ ਨੂੰ ਵਾਪਸ ਕਿਵੇਂ ਮੋੜੀਏ।
ਇੱਕ ਪੁੱਤਰਾ ਬਿਰਹੋ ਨਹੀਂ ਸਹਾਰਾ,
ਮਾਤਾ ਤੁਹਾਡੀ ਕਹਿੰਦੀ ਹੈ ਮੇਰਾ ਇੱਕੋ ਇੱਕ ਪੁੱਤਰ ਹੈ اور میں اپنے اکو ایک پتر دا وچھوڑا نہیں سہ سکدی
نہیں تا امرے سنگ سدھارے
نہیں تا بھائی رام کوئر جی اسی تانوں نال لے ہی جاندے تانوں اپنے نال لے کے جاندے
سن میں گر کے کھرو اگاری
بھائی رام کوئر جی کہندے جدو ستگراں نے مینوں یہ آگیا کیتی کہ تسی اپنی ماتا نال واپس چلے جاؤ سن کے بھائی رام کوئر جی کہندے میں ستگراں دے سانمکھ کھلو گیا ہاتھ جوڑ کے
دینم بنا اچاری
ستگرو جی دے اگے دین ہو کے بڑے پیار نال میں ستگراں نوں بینتی کیتی کہن لگا
میرو نیم ہوئے نرباہو
مہاراج سچے پاتشاہ میرے نیم دا کی بنے گا مہاراج جی تسی حکم کر دیو بھی چلا جا پر مہاراج جڑا میرا نیم ہے اس نیم دا کی ہوئے گا او دا نرباہ کیویں ہوئے گا
رہن ہمیشہ آپ کے پاؤ
میرا نیم تا اے ہے بھی ہمیشہ تواڈے کول رہنا تے تواڈے روز درشن کرنے نت تواڈے درشن کرنے اے میرا نیم ہے
درشن کرو تا چو آہارا
مہاراج پہلا تواڈے درشن کردا درشن کر کے پھر میں بھوجن چکدا اے میرا نیم ہے
بن ہیرے رہو نرہارا
تے مہاراج جدوں تک تواڈے درشن نہیں ہوندے کئی بار تا اودو تک میں بھوجن نہیں چکدا جدوں تک تواڈے درشن نہ ہون
تم بچھڑے جب ان نہ کھاؤ
مہاراج جے تسی میرے تو بچھڑ گئے تے پھر جدوں میں آن ہی نہ چکاں گا کیونکہ تواڈے درشناں بنا میں بھوجن نہیں چکنا تسی بچھڑ جاؤ گے میں چلا جاواں گا تواڈے کولوں تے مہاراج جی میں بھوجن نہ چکاں گا
کی بد اے شریر نربے او
جے میں بھوجن ہی نہ چکیا تے میرا اے شریر کیویں نبھے گا کیونکہ تواڈے درشناں بنا تا میں ان نہیں گرہن کرنا اے میرا پکا نیم ہے چلا جاواں گا تواڈے درشن نہ ہون گے تے پرشادا بھی نہیں چکاں گا تے پرشادا نہ چکاں گا تے میرا اے شریر کیویں نبھے گا اے کنا کا چر رہے گا
پرتھم کرو کو آسے اپچارا
مہاراج پہلا کوئی ایسا اپچار کرو
اور ہٹاؤ دیش مجارا
پھر مینوں واپس بھیج دیو میں جان نوں تیار ہاں
سن ستگر نے ہردے بچاری
سن کے بھائی رام کوئر جی دی بینتی گرو کلگیدھر جی نے اپنے من چ وچار کیتی
پاپن سناوت گرا اچاری
پاپن سنا کے مہاراج سچے پاتشاہ جی نے بچن کہے کہن لگے
چڈو اکھیر ہیت جب بار ہمرو درشن
مہاراج جی کہن لگے اچھا بھائی رام کوئر جی تہاڈا اے نیم تہاڈی رہندی زندگی تک رہے گا جدوں بھی تسی شکار کھیڈن واسطے باہر جاؤ گے روز تسی شکار کھیڈن جانا ہے
امرو درشن پک تیزار
جدوں شکار کھیڈو گے شکار کھیڈدیاں نوں تہانوں ساڈے درشن ہویا کرن گے جدوں شکار تے جایا کرو گے شکار کھیڈ دیا جنگل وچ تہانوں ساڈے دیدار ہویا کرن گے
اب چاہو تب نکس پدارو
اس کر کے ہن جدوں تہاڈے من چ اچھا ہووے وی اسی کلگیدھر دے درشن کرنے نے اودوں ہی تسی کرو نکل کے شکار تے چلے جانا
کانن میں ہم درشن یارو
جنگل وچ بن وچ جدوں تسی شکار کھیڈو گے میں تہانوں درشن دیواں گا
مجھ سو کہ کین ستیارے
بھائی رام کوئر صاحب جی کہندے مینوں گرو کلگیدھر جی نے اے آگیا اے حکم کیتا تے آپ دکھن نوں چلے گئے
صاحب دیوی ساتھ اچارے
ماتا صاحب دیواں جی نوں بھی گرو کلگیدھر پاتشاہ جی مہاراج جی نے پھر حکم کیتا جدوں ستگراں نے سچ کھنڈ جان دی تیاری کر لئی
تم بھی ہٹ دلی پور جاؤ
آکھیا صاحب دیواں جی تسی بھی ہن ایتھوں ہٹ کے دلی نگر نو واپس چلے جاؤ
مسو سپتنی کے نت پاؤ
اتھے جا کے سندری جی دے کول رہو سندری ماتا سندری جی پہلے ہی دلی وچ سن تو ماتا صاحب دیواں جی نال چلے گئے سی ستگراں نال حضور صاحب تو کلگیدھر پاتشاہ جی کہندے تسی واپس چلے جاؤ اور سندری جی دے کول جا کے رہو
اب سنگت تم سیو کماوے
جنیاں سکھ سنگتاں نے ਉਹ ਸਾਰੀਆਂ ਸਿੱਖ ਸੰਗਤਾਂ ਤੁਹਾਡੀ ਸੇਵਾ ਕਰਨਗੀਆਂ।
ਹਮ ਸਮਦੂ ਅਨ ਦਰਸ਼ਨ ਪਾਵੇ,
ਜਿਵੇਂ ਸਾਡੇ ਦਰਸ਼ਨ ਕਰਦੇ ਨੇ ਸਿੱਖ, ਏਦਾਂ ਤੁਹਾਡੇ ਦੋਨਾਂ ਦੇ ਦਰਸ਼ਨ ਕਰਨਗੇ ਸਿੱਖ।
ਇਤਿਹਾਸਕ ਬਹੁਤੀ ਸਮਝਾਏ,
ਮਾਤਾ ਸਾਹਿਬ ਦੇਵਾ ਜੀ ਨੂੰ ਕਲਗੀਧਰ ਜੀ ਨੇ ਬਹੁਤ ਭਾਰੀ ਸਮਝਾਇਆ।
ਸਜੀ ਉਹਨਾਂ ਸੰਗ ਵਿਸਾਲ ਹਟਾਏ,
ਬਹੁਤ ਜਬਾਰ ਕਿਹਾ ਮਾਤਾ ਸਾਹਿਬ ਦੇਵਾ ਨੂੰ, ਪਰ ਮਾਤਾ ਜੀ ਨੇ ਸਤਿਗੁਰਾਂ ਦਾ ਸੰਗ ਨਹੀਂ ਛੱਡਿਆ।
ਦਰਸ਼ਨ ਕਰ ਆਹਾਰ ਸੁਖਾਏ,
ਮਾਤਾ ਦਾ ਨੇਮ ਸੀ, ਮਾਤਾ ਵੀ ਗੁਰੂ ਕਲਗੀਧਰ ਦੇ ਦਰਸ਼ਨ ਕਰਕੇ ਤਾਂ ਭੋਜਨ ਛਕਦੀ ਹੈ।
ਕੋਈ ਸਮਾਨ ਨੇਮ ਨਿਭਾਏ,
ਉਹ ਵੀ ਮਾਤਾ ਸਾਹਿਬ ਦੇਵਾਂ ਜੀ ਦਾ ਵੀ ਇਹੀ ਨੇਮ ਸੀ। ਭਾਈ ਰਾਮ ਕੋਇਰ ਜੀ ਕਹਿੰਦੇ ਜਿਹੜਾ ਨੇਮ ਮੇਰਾ ਸੀ ਉਹ ਮਾਤਾ ਸਾਹਿਬ ਦੇਵਾਂ ਦਾ ਨੇਮ ਵੀ ਸੀ।
ਮਾਤ ਸੰਗ ਮੈਂ ਹੋਇਆ ਪਰਿਓ,
ਇਸ ਤਰ੍ਹਾਂ ਮਾਤਾ ਜੀ ਦੇ ਸਮੇਤ ਮੈਂ ਆਪਣੀ ਮਾਤਾ ਦੇ ਸਮੇਤ। ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਤਾਂ ਉਥੋਂ ਵਾਪਸ ਰਸਤੇ ਚੋਂ ਮੁੜ ਆਇਆ,
ਹੁਣ ਮਦਰ ਦੇਸ਼ ਮੈਂ ਕਰਿਓ,
ਮੈਂ ਮਾਂ ਵਾਪਸ ਮਦਰ ਦੇਸ਼ ਵਿਚ ਪੰਜਾਬ ਦੇ ਇਲਾਕੇ ਚ ਰਮਦਾਸ ਨਗਰ ਵਿਚ ਆ ਗਿਆ।
ਗਮਨੋ ਬਾਹਰ,
ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਦੇ ਬਚਨ ਫਲੀ ਭੂਤ ਹੋਏ, ਜਦੋਂ ਵੀ ਮੇਰੇ ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਹੁੰਦੀ ਸੀ, ਮੈਂ ਸ਼ਿਕਾਰ ਖੇਡਣ ਵਾਸਤੇ ਜਦੋਂ ਜੰਗਲ ਚ ਬਾਹਰ ਜਾਂਦਾ ਸੀ,
ਦਰਸ਼ਨ ਗੁਰ ਦਰਸੋਂ ਤਬਜ਼ਾਰ,
ਤੇ ਸ਼ਿਕਾਰ ਖੇਡਦਿਆਂ ਨੂੰ ਮੈਨੂੰ ਕਲਗੀਧਰ ਦੇ ਪ੍ਰਤੱਖ ਦਰਸ਼ਨ ਹੁੰਦੇ ਸਨ। ਭਾਈ ਸਾਹਿਬ ਜੀ ਇਹ ਕਥਾ ਕਲਗੀਧਰ ਦੇ ਜੋਤੀ ਜੋਤ ਸਮਾਨ ਤੋਂ ਕਈ ਸਾਲ ਬਾਅਦ ਵੀ ਭਾਈ ਰਾਮ ਕੋਇਰ ਜੀ ਰਹੇ, ਸਾਰਾ ਜੀਵਨ ਉਨ੍ਹਾਂ ਦਾ ਇਹ ਨੇਮ ਰਿਹਾ ਕਿ ਜਦੋਂ ਵੀ ਸ਼ਿਕਾਰ ਖੇਡਣ ਜਾਂਦੇ ਮਹਾਰਾਜ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਵਾਪਸ ਆਉਂਦੇ।
ਜੋ ਪਈ ਅਬ ਚਲ ਨਗਰ ਗਏ ਗੁਰ ਰਹੇ,
ਇਧਰ ਹੁਣ ਕਲਗੀਧਰ ਜੀ ਅਬ ਚਲ ਨਗਰ ਹਜੂਰ ਸਾਹਿਬ ਚਲੇ ਗਏ। ਭਾਈ ਰਾਮ ਕੋਇਰ ਜੀ ਅੱਗੋਂ ਕਥਾ ਟੋਰਨ ਲੱਗੇ ਨੇ ਕਿ ਸਤਿਗੁਰੂ ਜੀ ਸ੍ਰੀ ਹਜੂਰ ਸਾਹਿਬ ਜਾ ਕੇ ਰਹੇ,
ਸਮਾਂ ਅੰਤ ਤਨ ਕੋ ਤਬ ਲਏ,
ਕਲਗੀਧਰ ਜੀ ਨੇ ਵੇਖਿਆ ਕਿ ਹੁਣ ਸਰੀਰ ਦਾ ਅੰਤਮ ਸਮਾਂ ਨਜ਼ਦੀਕ ਆ ਗਿਆ ਹੈ।
ਸੰਗ ਸਤੀ ਹੋਏ ਸਾਹਿਬ ਦੇਵੇ, ਚਿਤ ਮੈਂ ਚਿਤਵਤ ਭੇਤ ਰੱਬ ਏਵੇ।
ਮਹਾਰਾਜ ਜੀ ਨੇ ਸੋਚਿਆ ਕਿ ਮਾਤਾ ਸਾਹਿਬ ਦੇਵਾਂ ਜੀ ਬਾਰੇ ਕਿ ਜਦੋਂ ਅਸੀਂ ਸਰੀਰ ਤਿਆਗਾਂਗੇ ਤੇ ਸਾਹਿਬ ਦੇਵਾਂ ਦਾ ਸਾਡੇ ਨਾਲ ਇੰਨਾ ਪਿਆਰ ਤੇ ਪ੍ਰੀਤ ਹੈ, ਉਹਨੇ ਸਾਡੀ ਚਿਖਾ ਦੇ ਵਿਚ ਅੰਗੀਠੇ ਦੇ ਵਿਚ ਨਾਲ ਸਤੀ ਹੋ ਕੇ ਮਰ ਜਾਣਾ। ਜਦੋਂ ਅਸੀਂ ਤਿਆਗਾਂਗੇ ਸਰੀਰ ਤੇ ਉਹਨੇ ਵੀ ਨਾਲ ਸਤੀ ਹੋ ਜਾਣਾ, ਏਦਾਂ ਦੀ ਉਹਦੀ ਬਿਰਤੀ ਹੈ। ਕਲਗੀਧਰ ਜੀ ਚਾਹੁੰਦੇ ਨੇ ਕਿ ਮਾਤਾ ਸਾਹਿਬ ਦੇਵਾਂ ਜੀ ਨੂੰ ਆਪਣੇ ਤੋਂ ਵੱਖਰਾ ਕਰ ਦੇਣ, ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਮਾਤਾ ਜੀ ਨੂੰ ਉਥੋਂ ਭੇਜ ਦੇਣ।
ਪਤਨੇ ਇਸ ਦਿੱਲੀ ਪੁਰ ਓਰੇ,
ਮਹਾਰਾਜ ਜੀ ਮਾਤਾ ਸਾਹਿਬ ਦੇਵਾਂ ਜੀ ਨੂੰ ਦਿੱਲੀ ਭੇਜਣਾ ਚਾਹੁੰਦੇ ਹਨ।
ਕਹੋ ਜਾਓ ਅਬ ਦੇਰ ਨਾ ਲਾਓ, ਬਸ ਉਸ ਪਤਨੀ ਹੈ ਜਿਸ ਤਾਓ।
ਮਹਾਰਾਜ ਜੀ ਦੇ ਇੰਨਾ ਪਿਆਰ ਸੀ ਮਾਤਾ ਸਾਹਿਬ ਦੇਵਾਂ ਜੀ ਦੇ ਹਿਰਦੇ, ਜਿੱਥੇ ਅੱਜ ਕੱਲ ਮਾਤਾ ਜੀ ਦਾ ਸਥਾਨ ਹੈ ਸ੍ਰੀ ਹਜੂਰ ਸਾਹਿਬ, ਮਾਤਾ ਸਾਹਿਬ ਦੇਵਾਂ ਜੀ ਦਾ ਮਾਤਾ ਸਾਹਿਬ ਕਹਿੰਦੇ ਜ਼ਿਆਦਾ ਸਥਾਨ ਦਾ ਨਾਂ, ਉਥੇ ਮਾਤਾ ਜੀ ਤਪ ਕਰਦੇ ਸੀ ਤੇ ਰੋਜ਼ ਉਨ੍ਹਾਂ ਨੇ ਪ੍ਰਸ਼ਾਦਾ ਤਿਆਰ ਕਰਨਾ। ਕਲਗੀਧਰ ਨੇ ਸ਼ਿਕਾਰ ਖੇਡਦਿਆਂ ਉਥੇ ਜਾਣਾ, ਮਾਤਾ ਕੋਲ ਪ੍ਰਸ਼ਾਦਾ ਛਕਣਾ, ਸਤਿਗੁਰਾਂ ਦੇ ਦਰਸ਼ਨ ਕਰਨੇ ਮਾਤਾ ਜੀ ਨੇ, ਫਿਰ ਮਾਤਾ ਜੀ ਨੇ ਬਾਅਦ ਵਿਚ ਆਪ ਪ੍ਰਸ਼ਾਦਾ ਛਕਣਾ। ਬਹੁਤ ਭਾਰੀ ਤਪੱਸਿਆ ਮਾਤਾ ਜੀ ਨੇ ਉਥੇ ਰਹਿ ਕੇ ਕੀਤੀ ਹੈ। ਹੁਣ ਕਲਗੀਧਰ ਜੀ ਨੇ ਹੁਕਮ ਕੀਤਾ ਮਾਤਾ ਸਾਹਿਬ ਦੇਵਾਂ ਨੂੰ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਕਿ ਸਾਹਿਬ ਦੇਵਾਂ ਜੀ ਤੁਸੀਂ ਦਿੱਲੀ ਚਲੇ ਜਾਓ, ਦਿੱਲੀ ਜਿੱਥੇ ਸਾਡੇ ਸੁਪਤਨੀ ਮਾਤਾ ਸੁੰਦਰੀ ਜੀ ਰਹਿੰਦੇ ਨੇ ਉਨ੍ਹਾਂ ਦੇ ਪਾਸ ਚਲੇ ਜਾਓ।
ਸੁਣ ਸਾਹਿਬ ਦੇਵੀ ਕਰ ਜੋਰੇ,
ਜਦੋਂ ਮਾਤਾ ਸਾਹਿਬ ਦੇਵਾਂ ਜੀ ਨੇ ਕਲਗੀਧਰ ਦੇ ਇਹ ਬਚਨ ਸੁਣੇ,
ਦੀਨ ਮਨਾ ਹੋਏ ਚਰਨ ਨਿਓਰੇ,
ਮਾਤਾ ਜੀ ਨੇ ਬੜੇ ਦੀਨ ਭਾਵ ਨਾਲ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਚਰਨ ਨਿਹੋਰੇ,
ਤੂੰ ਮੈਨੂੰ ਮੋਰਿਆ ਲੰਬ ਨਾ ਕੋਵੇ।
ਮਾਤਾ ਜੀ ਕਹਿਣ ਲੱਗੇ ਹੇ ਸਤਿਗੁਰੂ ਗਰੀਬ ਨਿਵਾਜ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਆਸਰਾ ਨਹੀਂ, ਕੋਈ ਅਲੰਬ ਨਹੀਂ ਹੈ।
ਚੋਂ ਜਲ ਭੋਜਨ ਦੋਏ
ਮਹਾਰਾਜ, ਮੈਂ ਤਾਂ ਭੋਜਨ ਤੇ ਜਲ ਤੁਹਾਡੇ ਦਰਸ਼ਨ ਕਰਕੇ ਗ੍ਰਹਿਣ ਕਰਦੀ ਹਾਂ।
ਵਿਛੜੇ ਤੇ ਦਰਸ਼ਨ ਕਿਵੇਂ
ਮਹਾਰਾਜ, ਤੁਹਾਡੇ ਵਿਛੜੇ ਤੋਂ ਮੈਨੂੰ ਦਰਸ਼ਨ ਕਿਵੇਂ ਹੋਣਗੇ, ਤੁਹਾਡੇ ਦੀਦਾਰ ਕਿਵੇਂ ਹੋਣਗੇ।
ਕਸ਼ਟ ਪ੍ਰਾਨੰਦ ਤੇ ਖੋਏ
ਮਹਾਰਾਜ, ਮੈਂ ਇਹ ਭਾਰੀ ਕਸ਼ਟ ਸਹਿੰਦੀ ਹੋਈ ਆਪਣੇ ਪ੍ਰਾਣ ਤਿਆਗ ਜਾਵਾਂਗੀ ਜੇ ਤੁਹਾਡਾ ਵਿਯੋਗ ਹੋ ਗਿਆ।
ਕੌਣ ਗਤੀ ਪ੍ਰਭ ਹੋਏ ਹਮਾਰੇ,
ਮਹਾਰਾਜ ਫਿਰ ਮੇਰੀ ਕੀ ਗੱਤ ਹੋਵੇਗੀ, ਕੀ ਹਾਲਤ ਹੋਵੇਗੀ ਤੁਹਾਡੇ ਦਰਸ਼ਨਾਂ ਬਿਨਾ।
ਮਨ ਲਚਾਰ ਮਰ ਰਹੋ ਵਿਚਾਰੇ,
ਮਹਾਰਾਜ ਫਿਰ ਲਾਚਾਰ ਹੋ ਕੇ ਮਾਰੀ ਜਾਵਾਂਗੀ, ਇਹੀ ਹੋ ਸਕਦਾ, ਪਰ ਤੁਹਾਡੇ ਵਿਛੋੜੇ ਚ ਰਹਿ ਨਹੀਂ ਸਕਦੀ, ਤੁਹਾਡੇ ਦਰਸ਼ਨਾਂ ਬਿਨਾ ਰਹਿ ਨਹੀਂ ਸਕਦੀ।
ਖੜਗ ਆਦ ਖਟ ਆਯੁਧ ਧਰੇ, ਕਸ਼ਟਮ ਗੁਰੂ ਸਜਾਵਨ ਕਰੇ।
ਖਾਲਸਾ ਜੀ, ਕਲਗੀਧਰ ਜੀ ਦੇ ਕੋਲ ਛੇਵੇਂ ਪਾਤਸ਼ਾਹ ਜੀ ਦੇ 6 ਸ਼ਸਤਰ ਸਨ। ਮਹਾਰਾਜ ਜੀ ਦਾ ਗਾਤਰੇ ਦੀ ਤੇਗ ਸੀ, ਕਟਾਰਾਂ ਸਨ, ਸ਼ਸਤਰ 6 ਸ਼ਸਤਰ ਸਨ। ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਸਨ।
ਸ਼੍ਰੀ ਗੁਰੂ ਗੋਬਿੰਦ ਸਿੰਘ ਨਿਕਟ ਮੰਗਾਏ, ਸਾਹਿਬ ਦੇਵੀ ਸੌਂਪ ਅਲਾਏ।
ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ 6ਵੇਂ ਦੇ 6ਵੇਂ ਸ਼ਸਤਰ ਮੰਗਾਏ ਔਰ ਮਾਤਾ ਸਾਹਿਬ ਦੇਵਾਂ ਜੀ ਨੂੰ 6ਵੇਂ ਸ਼ਸਤਰ ਸੌਂਪੇ ਹਨ।
ਦਰਸ਼ਨ ਕਰਿਆ ਮਾਰੋ ਜਥਾ,
ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ ਸਾਹਿਬ ਦੇਵੀ ਜੀ ਜਿਵੇਂ ਤੁਸੀਂ ਸਾਡੇ ਦਰਸ਼ਨ ਕਰਦੇ ਹੋ,
ਇਨਕੋ ਅਵਲੋਕਨ ਲਖ ਤਥਾ,
ਉਸੇ ਤਰ੍ਹਾਂ ਤੁਸੀਂ ਇਨ੍ਹਾਂ ਦੇ ਦਰਸ਼ਨ ਕਰਨੇ ਨੇ, ਇਨ੍ਹਾਂ 6 ਸ਼ਸਤਰਾਂ ਵਿਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ।
ਕਰੋ ਪ੍ਰਾਤ ਕੋ ਜਬ ਇਸ਼ਨਾਨਾ, ਦਰਸ਼ਨ ਕਰੋ ਧਿਆਨ ਮਮਠਾਨਾ।
ਜਦੋਂ ਪ੍ਰਾਤ ਵੇਲੇ ਉੱਠ ਕੇ ਤੁਸੀਂ ਇਸ਼ਨਾਨ ਕਰੋਗੇ, ਇਸ਼ਨਾਨ ਕਰਕੇ ਉਸ ਵਕਤ ਇਨ੍ਹਾਂ ਸ਼ਸਤਰਾਂ ਦੀ ਨਾਲੇ ਪੂਜਾ ਕਰਨਾ ਔਰ ਇਨ੍ਹਾਂ ਦੇ ਦਰਸ਼ਨ ਕਰਨਾ। ਅਸੀਂ ਜਿਸ ਤਰ੍ਹਾਂ ਦੀ ਪੁਸ਼ਾਕ ਪਾਈ ਹੋਵੇਗੀ, ਜਿਸ ਤਰ੍ਹਾਂ ਦੇ ਰੂਪ ਵਿਚ ਹੋਵਾਂਗੇ, ਤੈਨੂੰ ਇਨ੍ਹਾਂ ਸ਼ਸਤਰਾਂ ਵਿਚੋਂ ਉਸੇ ਤਰ੍ਹਾਂ ਦੇ ਦੀਦਾਰ ਹੋਇਆ ਕਰਨਗੇ।
ਨਿਭੈ ਗੋ ਨੇਮ ਤੁਹਾਰਾ,
ਇਹਦਾ ਸਾਹਿਬ ਦੇਵੀ ਜੀ ਤੁਹਾਡਾ ਨੇਮ ਨਿਭੇਗਾ, ਤੁਹਾਡਾ ਇਹ ਨੇਮ ਚੱਲਦਾ ਰਹੇਗਾ।
ਘਰ ਪਹੁੰਚੋ ਪੂਰੀ ਮਜਾਰਾ,
ਔਰ ਇਹ ਸ਼ਸਤਰ ਲੈ ਕੇ ਤੁਸੀਂ ਦਿੱਲੀ ਚਲੇ ਜਾਓ।
ਇਤਿਹਾਸ ਕਹਿ ਬਹੁਤ ਸਮਝਾਏ,
ਮਹਾਰਾਜ ਜੀ ਨੇ ਬਚਨ ਕਹਿ ਕੇ ਮਾਤਾ ਸਾਹਿਬ ਦੇਵਾਂ ਜੀ ਨੂੰ ਬਹੁਤ ਸਮਝਾ ਕੇ ਟੋਰਿਆ।
ਕੀਨੇ ਦਾਸ ਸੰਗ ਸਮਝਾਏ,
ਸਾਰੇ ਦਾਸ ਸੇਵਕ ਮਾਤਾ ਸਾਹਿਬ ਦੇਵਾਂ ਜੀ ਦੇ ਨਾਲ ਭੇਜੇ ਨੇ ਦਿੱਲੀ ਜਾਣ ਲਈ।
ਬਸ ਵਿਛੜੀ ਪਤੀ ਸਾਥ,
ਮਾਤਾ ਦਾ ਮਨ ਨਹੀਂ ਸੀ ਕਰਦਾ ਸਤਿਗੁਰਾਂ ਤੋਂ ਵਿਛੜਨ ਦਾ, ਪਰ ਬੇਵਸ ਨੇ ਮਾਤਾ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਜਾਣਾ ਪਿਆ।
ਤੀਬਰਤਾ ਚਿਤਵਤ ਧਨ ਨਾਥ,
ਤੀਬਰਤਾ ਧਰਮ ਵਿਚ ਮਾਤਾ ਜੀ ਪੂਰਨ ਤੌਰ ਤੇ ਪ੍ਰਪੱਕ ਨੇ ਔਰ ਆਪਣੇ ਜਗਤਨਾਥ ਪਤੀ ਗੁਰੂ ਕਲਗੀਧਰ ਜੀ ਨੂੰ ਆਪਣੇ ਹਿਰਦੇ ਚ ਚਿਤਵਦੇ ਜਾਂਦੇ ਹਨ।
ਜਾਏ ਨਾ ਕੋਈ
ਸਤਿਗੁਰਾਂ ਦੀ ਆਗਿਆ, ਕਿਉਂਕਿ ਪਤਿਬਰਤਾ ਇਸਤਰੀ ਕਦੇ ਆਪਣੇ ਪਤੀ ਦਾ ਹੁਕਮ ਨਹੀਂ ਮੋੜਦੀ। ਜੋ ਪਤਿਬਰਤਾ ਇਸਤਰੀ ਆ ਉਹ ਆਪਣੇ ਪਤੀ ਦੇ ਹੁਕਮ ਨੂੰ ਸਦੀਵ ਜੈਸਾ ਵੀ ਹੁਕਮ ਹੋਵੇ ਉਹਨੂੰ ਸੱਤ ਕਰਕੇ ਮੰਨਦੀ ਹੈ।
ਬੈਕੁੰਠ ਕੋ ਚਲਬੋਏ,
ਇਸ ਤਰ੍ਹਾਂ ਇਧਰ ਸਤਿਗੁਰੂ ਜੀ ਨੇ ਹੁਣ ਬੈਕੁੰਠ ਜਾਣ ਦੀਆਂ ਤਿਆਰੀਆਂ ਕਰ ਲਈਆਂ ਨੇ।
ਸੰਗ ਸਤੀਕ ਹੋਵਨ ਮੇਰੋ,
ਮਾਤਾ ਜੀ ਸੋਚਦੇ ਸਨ ਕਿ ਸਤਿਗੁਰੂ ਜੀ ਜਦੋਂ ਬੈਕੁੰਠ ਜਾਣਗੇ ਤੇ ਮੈਂ ਨਾਲ ਸਤੀ ਹੋਵਾਂਗੀ ਸਤਿਗੁਰਾਂ ਦੇ।
ਜਾਤ ਨੀਕੀ ਵਿਦਹੇਰੋ,
ਮੈਂ ਤਾਂ ਇਹ ਚਾਹੁੰਦੀ ਸੀ ਕਿ ਸਤਿਗੁਰਾਂ ਦੇ ਨਾਲ ਸਤੀ ਹੋ ਜਾਵਾਂਗੀ।
ਜਾਂ ਤੇ ਚਿੰਤ ਸ਼ੋਕ ਕੀ ਅਗਨੀ,
ਇਸ ਕਰਕੇ ਮਨ ਵਿਚ ਇਸ ਗੱਲ ਦਾ ਸ਼ੋਕ ਤੇ ਚਿੰਤਾ ਹੈ ਕਿ ਮੈਂ ਕਲਗੀਧਰ ਦੀ ਅੰਗੀਠੇ ਵਿਚ ਨਾਲ ਸਤੀ ਕਿਉਂ ਨਾ ਹੋ ਸਕੀ।
ਕਿਤਕ ਦਿਨ ਮੈਂ ਰਹੋ ਨਿਮਗਨ,
ਹੁਣ ਮੈਂ ਕਿਤਨੇ ਦਿਨ ਸਤਿਗੁਰਾਂ ਤੋਂ ਵਿਦਾ ਹੋ ਕੇ ਵਿਛੜ ਕੇ ਰਹਾਂਗੀ।
ਤਨ ਸੁਕਾਏ ਪਿੰਜਰ ਕਰ ਦੇ,
ਮਾਤਾ ਜੀ ਨੇ ਆਖਿਆ ਕਿ ਪਰ ਹੁਣ ਵੀ ਮੈਂ ਸਤਿਗੁਰਾਂ ਦੇ ਵਿਛੋੜੇ ਵਿਚ ਮੈਂ ਆਪਣਾ ਇਹ ਤਨ ਸੁਕਾ ਕੇ ਪਿੰਜਰ ਬਣਾ ਦੇਵਾਂਗੀ, ਨਾ ਕੁਝ ਖਾਵਾਂਗੀ ਚੰਗੀ ਤਰ੍ਹਾਂ, ਨਾ ਪੈ ਪੀਵਾਂਗੇ। ਇਹ ਤਨ ਸੁਕਾ ਕੇ ਗੁਰੂ ਕਲਗੀ ਧਰ ਦੇ ਵਿਯੋਗ ਚ ਪਿੰਜਰ ਬਣਾ ਦੇਵਾਂਗੇ।
ਮਰੋ ਅੰਤ ਕੋ ਬੋਧ ਕੋ,
ਔਰ ਸਤਿਗੁਰਾਂ ਦੇ ਵਿਛੋੜੇ ਵਿਚ ਤੜਫਦੀ ਹੋਈ ਮੈਂ ਆਪਣਾ ਇਹ ਤਨ ਤਿਆਗ ਦੇਵਾਂਗੀ।
ਵਿਚਾਰੇ ਸੰਕਟ ਸਾਥ,
ਇਹਦਾ ਮਨ ਚ ਮਾਤਾ ਜੀ ਨੇ ਵਿਚਾਰ ਕੀਤੀ, ਮਾਤਾ ਸਾਹਿਬ ਦੇਵਾਂ ਜੀ ਨੇ
ਤਿਆਗ ਨ ਸਕੈ ਪਰਮ ਪ੍ਰਿਯ ਨਾਥ,
ਤਿਆਗ ਨਹੀਂ ਸਕਦੇ ਸਤਿਗੁਰੂ ਜੀ ਦੇ ਨਾਲ, ਇੰਨਾ ਪਿਆਰ ਹੈ ਮਾਤਾ ਦਾ ਹਿਰਦੇ ਵਿਚ।
ਦੀਨ ਮਨਾ ਬੰਦੇ ਜੁਗਾਤ,
ਦੀਨ ਮਨੇ ਹੋ ਕੇ ਮਾਤਾ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਅਸ਼ਰੂ ਵਿਮੋਚਿਤ ਭਗਤ ਹਰ ਮਾਤ,
ਨੇਤਰਾਂ ਵਿਚੋਂ ਹੰਝੂ ਵਹਿੰਦੇ ਨੇ ਮਾਤਾ ਜੀ ਦੇ, ਵਿਛੜਨ ਨੂੰ ਚਿੱਤ ਨਹੀਂ ਕਰਦਾ। ਜਗਤ ਨਾਥ ਗੁਰੂ ਕਲਗੀਧਰ ਪਾਤਸ਼ਾਹ ਦੇ ਵਿਛੋੜੇ ਵਿਚ ਮੈਂ ਇਕ ਇਕ ਪਲ ਕਰਕੇ ਤੜਫ ਤੜਫ ਕੇ ਪ੍ਰਾਣ ਤਿਆਗਾਂਗੀ, ਬਸ ਹੁਣ ਇਹੀ ਸੰਕਲਪ ਮਾਤਾ ਜੀ ਦੇ ਹਿਰਦੇ ਚ ਕੀਤਾ ਹੈ।
ਕਰਿਓ ਗਮਨ ਕੋ ਬੇਬਸ ਹੋਏ,
ਬੇਬਸ ਹੋ ਕੇ ਮਾਤਾ ਜੀ ਨੇ ਸ੍ਰੀ ਤਖ਼ਤ ਸ੍ਰੀ ਹਜੂਰ ਸਾਹਿਬ ਤੋਂ ਪਿਛਾਂ ਨੂੰ ਵਾਪਸ ਦਿੱਲੀ ਨੂੰ ਚਾਲਾ ਪਾਇਆ ਹੈ।
ਹੇਰ ਹੇਰ ਪਤੀ ਕੋ ਬੋ ਰੋਏ,
ਔਰ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮਾਤਾ ਜੀ ਦੇ ਨੇਤਰਾਂ ਚੋ ਨੀਰ ਵਹਿੰਦਾ ਜਾ ਰਿਹਾ, ਹੰਝੂ ਵਹਿੰਦੇ ਜਾ ਰਹੇ ਨੇ।
ਦਾਸ ਪਾਸ ਆਯੁਧ ਉਠਵਾਏ,
ਔਰ ਜਿਹੜੇ ਸ਼ਸਤਰ ਸਤਿਗੁਰਾਂ ਨੇ ਦਿੱਤੇ ਸਨ ਉਹ ਸ਼ਸਤਰ ਮਾਤਾ ਜੀ ਨੇ ਨਾਲ ਚੁਕਵਾਏ ਹਨ।
ਨਿਜ ਆਗੇ ਕਰ ਕਰ ਚਲਵਾਏ,
ਉਹਨਾਂ ਸ਼ਸਤਰਾਂ ਨੂੰ ਆਪਣੇ ਅੱਗੇ ਕਰਕੇ ਬੜੇ ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਚੱਲੇ ਹਨ।
ਡੋਰੇ ਗਮਨੀ ਮਗਮਾਓ,
ਮਾਤਾ ਜੀ ਆਪ ਇੱਕ ਪਾਲਕੀ ਚ ਸਵਾਰ ਹੋ ਕੇ ਚੱਲ ਪਏ ਨੇ।
ਮਨ ਤੇਰੇ ਉਹ ਨਾਥ ਕੇ ਪਾਓ,
ਔਰ ਮਨ ਸਤਿਗੁਰਾਂ ਦੇ ਚਰਨਾਂ ਵਿਚ ਛੱਡ ਦਿੱਤਾ ਹੈ। ਤਨ ਜ਼ਰੂਰ ਜਾ ਰਿਹਾ ਪਰ ਮਨ ਗੁਰੂ ਸਾਹਿਬ ਦੇ ਕੋਲ ਹੈ।
ਜੀਵਤ ਮੇਲ ਕੀ ਆਸ ਚੁਕਾਏ,
ਮਾਤਾ ਜੀ ਨੇ ਪਤਾ ਕਿ ਹੁਣ ਜੀਵਦਿਆਂ ਜੀ ਤਾਂ ਸਤਿਗੁਰਾਂ ਨਾਲ ਮੇਲ ਨਹੀਂ ਹੋ ਸਕਦਾ, ਜੀਵਦਿਆਂ ਸਤਿਗੁਰਾਂ ਨਾਲ ਮਿਲਣ ਦੀ ਆਸ ਮਾਤਾ ਜੀ ਨੇ ਚੁਕਾ ਦਿੱਤੀ ਹੈ।
ਇਨ ਦੇਹਨ ਕੀ ਇਹੀ ਵਡਾਈ,
ਇਹਨਾਂ ਸਰੀਰਾਂ ਦੀ ਇਹੀ ਵਡਿਆਈ ਹੈ, ਇਹਨਾਂ ਸਰੀਰਾਂ ਵਿਚ ਜਦੋਂ ਤੱਕ ਰਹਿਣਾ ਉਦੋਂ ਤੱਕ ਮਿਲਾਪ ਤੇ ਵਿਛੋੜਾ ਇਹ ਦੋਵੇਂ ਬਣੇ ਰਹਿੰਦੇ ਹਨ।
ਜੇ ਸਮ੍ਰਿਤੀ ਰਾਖੋ ਸੋ ਧੀਰ,
ਮਾਤਾ ਜੀ ਕਹਿੰਦੇ ਹੁਣ ਮੈਂ ਜੇ ਧਰਤੀ ਸਮਾਨ ਵੀ ਆਪਣੇ ਅੰਦਰ ਧੀਰਜ ਰੱਖਾਂ,
ਅੰਤਵੰਤ ਹੈ ਸਕਲ ਸਰੀਰ,
ਇਹ ਸਰੀਰ ਅੰਤ ਨੂੰ ਨਾਸ਼ਵਾਨ ਹੈ, ਇਹ ਬਿਨਸਣਾ ਹੀ ਬਿਨਸਣਾ ਹੈ।
ਮਿਲਣ ਸੋ ਵਿਛੜਨ ਜਨਮ ਰੋ ਮਰਨਾ,
ਮਿਲਣਾ ਵਿਛੜਨਾ ਜੰਮਣਾ ਔਰ ਮਰਨਾ,
ਬਾਲਕ ਬਿਰਧ ਹੋਏ ਕੈ ਤਰਨਾ,
ਬਚਪਨ ਵਿਚ ਅਵਸਥਾ ਹੋਣੀ ਫਿਰ ਜਵਾਨੀ ਹੋਣੀ ਫਿਰ ਬੁਢੇਪਾ ਹੋਣਾ,
ਨਹੀਂ ਅਵਸਥਾ ਸਿਰੈ ਕਦਾਈ,
ਜਿਹੜੀਆਂ ਅਵਸਥਾਵਾਂ ਨੇ ਸਰੀਰ ਦੀਆਂ ਸਦਾ ਇੱਕੋ ਜਿਹੀਆਂ ਨਹੀਂ ਰਹਿੰਦੀਆਂ।
ਜਲ ਸਲਤਾ ਜਿਵੇਂ ਨਿਤ ਬਹਿ ਜਾਏ,
ਦਰਿਆ ਵਹਿੰਦਾ ਜਾਂਦਾ ਏਦਾਂ ਇਹ ਵੀ ਵਹਿੰਦੀਆਂ ਜਾਂਦੀਆਂ ਹਨ।
ਬਣਿਓ ਜਗਤ ਸਭ ਝੂਠ ਪਸਾਰਾ,
ਸਾਰਾ ਜਗਤ ਇੱਕ ਝੂਠ ਦਾ ਕੂੜ ਦਾ ਪਸਾਰਾ ਹੈ।
ਜੋ ਬਿਦਤ ਹੈ ਤੂੰ ਨਹੀਂ ਨਿਆਰਾ,
ਜੋ ਬਿਦਤ ਹੈ ਉਹ ਨਜ਼ਰ ਨਹੀਂ ਆਉਂਦਾ।
ਇਮ ਚਿਤਵਤ ਮਾਰਗ ਮੈਂ ਆਏ,
ਤਾਂ ਮਨ ਵਿਚ ਚਿਤਵਦਿਆਂ ਮਾਤਾ ਜੀ ਬੜੇ ਵਿਰਾਗ ਨਾਲ ਤੁਰੇ ਆ ਰਹੇ ਨੇ।
ਸਨੇ ਸਨੇ ਦਿੱਲੀ ਨੀਅਰ ਆਏ,
ਸਨੇ ਸਨੇ ਚਲਦਿਆਂ ਚਲਦਿਆਂ ਦਿੱਲੀ ਦੇ ਨੇੜੇ ਪਹੁੰਚੇ ਹਨ।
ਸੁਧ ਸੁਣ ਕੇ ਮਾਤਾ ਆਗਮਨੋ,
ਉਧਰ ਦਿੱਲੀ ਦੀ ਸੰਗਤ ਨੂੰ ਪਤਾ ਲੱਗਾ ਕਿ ਮਾਤਾ ਜੀ ਆਏ ਹਨ।
ਸੰਗਤ ਗਈ ਅਗਰ ਤਜ ਭਵਨੋ,
ਸੰਗਤ ਘਰੋਂ ਬਾਹਰ ਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਜੀ ਦਾ ਸਵਾਗਤ ਕਰਨ ਵਾਸਤੇ।
ਨਮੋ ਕਰੀ ਸਭ ਨੇ ਕਰ ਜੋਰ,
ਸਭ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਾਤਾ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਕਰ ਨਾਨਾ ਭਾਂਤੇ ਅਕੂਰ,
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਮਾਤਾ ਜੀ ਦੇ ਚਰਨਾਂ ਵਿਚ ਅਰਪਣ ਕੀਤੀਆਂ ਹਨ।
ਸਨਮਾਨਤਪੁਰ ਮੈਂ ਲੈ ਆਏ,
ਬੜਾ ਸਨਮਾਨ ਦੇ ਕੇ ਮਾਤਾ ਜੀ ਨੂੰ ਨਗਰ ਦੇ ਵਿਚ ਲੈ ਕੇ ਆਏ ਹਨ।
ਇਸ ਸੁੰਦਰੀ ਅਗਰ ਨਿਵਾਏ,
ਅੱਗੇ ਮਾਤਾ ਸੁੰਦਰੀ ਜੀ ਪਹਿਲਾਂ ਹੀ ਦਿੱਲੀ ਚ ਸਨ, ਮਾਤਾ ਸਾਹਿਬ ਦੇਵਾਂ ਜੀ ਨੇ ਆ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ, ਕਿਉਂਕਿ ਮਾਤਾ ਸੁੰਦਰੀ ਜੀ ਵੱਡੇ ਸਨ, ਉਹਨਾਂ ਨੂੰ ਆ ਕੇ ਮਾਤਾ ਸਾਹਿਬ ਦੇਵੀ ਜੀ ਨੇ ਨਮਸਕਾਰ ਕੀਤੀ ਹੈ।
ਪਤਨੀ ਆਪ ਸਮਾਏ
ਸਤਿਗੁਰਾਂ ਦੇ ਦੋਨੋਂ ਮਹਿਲ ਆਪੋ ਵਿਚ ਮਿਲੇ ਹਨ।
ਸਿਮਰਤ ਪਤੀ ਸੁਤ ਰੁਦਨ ਕਰਾਏ
ਆਪਣੇ ਪਤੀ ਦਾ ਸਰੂਪ ਚਿਤਵ ਕੇ ਆਪਣੇ ਪੁੱਤਰ ਨੂੰ ਚਿਤਵ ਕੇ ਹੁਣ ਨੇਤਰ ਭਰ ਆਏ ਨੇ ਮਾਤਾਵਾਂ ਦੇ।
ਦੇਵ ਕਰੀ ਗਤਕਾ ਹਮਾਰੇ
ਦੇਖੋ ਪਰਮੇਸ਼ਰ ਦੀ ਕਿਹੋ ਜੀ ਖੋਣੀ ਵਰਤੀ ਹੈ, ਕੈਸੀ ਖੇਡ ਵਰਤੀ ਹੈ ਵਿਧਾਤੇ ਦੀ।
ਅੰਤ ਸਮੇਂ ਗੁਰ ਬਿਰੋ ਮੈਂ ਡਾਰੇ
ਅੰਤਮ ਸਮੇਂ ਵਿਚ ਸਤਿਗੁਰਾਂ ਨੇ ਸਾਨੂੰ ਆਪਣੇ ਤੋਂ ਵਿਛੋੜ ਦਿੱਤਾ ਹੈ। ਸਤਿਗੁਰੂ ਜੀ ਹੁਣ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ ਔਰ ਸਾਨੂੰ ਆਪਣੇ ਤੋਂ ਵਿਛੋੜ ਦਿੱਤਾ, ਜੁਦਾ ਕਰ ਦਿੱਤਾ ਹੈ।
ਕਠੋਰ ਟਿਕਰ ਦੇ ਹਮਾਰੇ
ਦੇਖੋ ਅਸੀਂ ਕਿੰਨੀਆਂ ਕਠੋਰ ਆ, ਸਾਡੇ ਹਿਰਦੇ ਕਿੰਨੇ ਕਠੋਰ ਹਨ ਕਿ ਅਸੀਂ ਫਿਰ ਵੀ ਜਿਉਂਦੀਆਂ ਹਾਂ।
ਸੁਤ ਪਤੀ ਵਿਛੜੇ ਭੇ ਤਨ ਧਾਰੇ
ਪੁੱਤਰ ਵਿਛੜ ਗਏ, ਪਤੀ ਵਿਛੜ ਗਿਆ, ਫਿਰ ਵੀ ਅਸੀਂ ਜਿਉਂਦੀਆਂ, ਇਸ ਕਰਕੇ ਅਸੀਂ ਤਾਂ ਪੱਥਰ ਨਾਲੋਂ ਵੀ ਕਠੋਰ ਹਾਂ।
ਮਿਲੀ ਪਰਸ ਪਰ ਦੋਨੋਂ ਰੋਏ
ਦੋਨੋਂ ਮਤਾਵਾਂ ਆਪਸ ਵਿਚ ਮਿਲੇ ਨੇ ਔਰ ਮਿਲ ਕੇ ਰੁਦਨ ਵੀ ਕੀਤਾ, ਨੇਤਰਾਂ ਚੋਂ ਨੀਰ ਵੀ ਵਹਾਇਆ।
ਪ੍ਰਿਆ ਸਿੱਖਣ ਕੀ ਗੱਤ ਤਸ ਹੋਏ
ਜਿਹੜੀਆਂ ਹੋਰ ਉਥੇ ਸਿੱਖਾਂ ਦੀਆਂ ਘਰ ਵਾਲੀਆਂ ਸਨ ਉਨ੍ਹਾਂ ਨੇ ਵੀ ਮਾਤਾ ਜੀ ਹੋਣਾ ਦੀ ਇਹ ਬਿਰਹਾ ਦੀ ਵੇਦਨ ਵੇਖੀ, ਉਨ੍ਹਾਂ ਦੇ ਵੀ ਨੇਤਰ ਭਰ ਆਏ।
ਬਿਨਾ ਸਮੇਤ ਪ੍ਰਬੋਧਤ ਘਨੇ
ਬਿਨਾ ਸਹਿਤ ਪ੍ਰਬੋਧ ਦੇ ਹਨ ਕਹਿਣ ਲੱਗੇ
ਗੁਰਪਤਨੀ ਤੁਮ ਨੈਮ ਬਣੀ
ਕਹਿਣ ਲੱਗੇ ਹੇ ਮਾਤਾ ਜੀ ਤੁਸੀਂ ਗੁਰੂ ਕੀ ਧਰਮ ਸੁਪਤਨੀਆਂ ਹੋ, ਤੁਹਾਡੇ ਵਾਸਤੇ ਯੋਗ ਨਹੀਂ ਕਿ ਤੁਸੀਂ ਆਪਣੇ ਨੇਤਰਾਂ ਚੋਂ ਨੀਰ ਵਹਾਓ।
ਸੇਵਾ ਕਰੇ ਸਰਬਾਮ ਦਾਸੀ
ਦਾਸੀਆਂ ਹਾਂ ਤੁਹਾਡੀਆਂ, ਤੁਹਾਡੇ ਕੋਲ ਹਾਜ਼ਰ ਹਾਂ, ਸਰਵ ਪ੍ਰਕਾਰ ਦੀ ਸੇਵਾ ਤੁਹਾਡੀ ਕਰਾਂਗੀਆਂ।
ਇਸ ਬਾਸਰ ਪਰਚੇ ਰਹਿ ਪਾਸੇ
ਰਾਤ ਦਿਨ ਤੁਹਾਡੀ ਸੇਵਾ ਵਿਚ ਅਸੀਂ ਪਰਚੀਆਂ ਰਹਾਂਗੀਆਂ, ਲੱਗੀਆਂ ਰਹਾਂਗੀਆਂ।
ਸਿਆਦਕ ਬੋ ਪਾਕਨ ਕਰਿਓ
ਇਹ ਤਾਂ ਉਹਨਾਂ ਇਸਤਰੀਆਂ ਨੇ ਮਹਾਰਾਜ ਮਾਤਾ ਜੀ ਹੋਣਾ ਨੂੰ ਇਸ ਤਰ੍ਹਾਂ ਇਹ ਬਚਨ ਕਹੇ ਹਨ।
ਮਾਤ ਸੁੰਦਰੀ ਧੀਰਜ ਧਰਿਓ
ਮਾਤਾ ਸੁੰਦਰੀ ਜੀ ਨੇ ਸੁਣ ਕੇ ਧੀਰਜ ਧਾਰਨ ਕੀਤਾ ਹੈ।
ਮੰਜੀ ਪਰ ਵਿਚਾਵਨੋ ਛਾਏ
ਖਾਲਸਾ ਜੀ ਹੁਣ ਉਹ ਜਿਹੜੇ ਸ਼ਸਤਰ ਲਿਆਏ ਸਨ ਮਾਤਾ ਸਾਹਿਬ ਦੇਵਾਂ ਜੀ ਉਨ੍ਹਾਂ ਨੂੰ ਸਜਾਉਣ ਲਈ ਇਕ ਬੜਾ ਸੋਹਣਾ ਮੰਜਾ ਬਣਵਾਇਆ ਪਲੰਗਾ, ਉਹਦੇ ਤੇ ਬੜਾ ਸੋਹਣਾ ਵਿਛੋਣਾ ਵਿਛਾਇਆ।
ਸੋ ਆਯੁਧ ਕਰ ਨਮੋ ਟਿਕਾਏ
ਸ਼ਸਤਰੋਂ ਪਲੰਗੇ ਤੇ ਟਿਕਾ ਕੇ ਬੜੇ ਪਿਆਰ ਨਾਲ ਉਨ੍ਹਾਂ ਸ਼ਸਤਰਾਂ ਨੂੰ ਨਮਸਕਾਰ ਕੀਤੀ ਕਲਗੀਧਰ ਦਾ ਰੂਪ ਜਾਣ ਕੇ।
ਦੋਨੋ ਸਭ ਪ੍ਰਭਾਤ ਇਸ਼ਨਾਨਾ
ਦੋਨੇ ਮਾਤਾਵਾਂ ਜਦੋਂ ਸੁਬਹਾ ਅੰਮ੍ਰਿਤ ਵੇਲਾ ਹੁੰਦਾ ਤੇ ਉੱਠ ਕੇ ਇਸ਼ਨਾਨ ਕਰਦੇ ਹਨ।
ਗੁਰ ਸਰੂਪ ਕਰ ਤਿੰਨ ਕੋ ਮਾਨੈ
ਉਹਨਾਂ ਸ਼ਸਤਰਾਂ ਨੂੰ ਗੁਰੂ ਸਾਹਿਬ ਦਾ ਰੂਪ ਜਾਣ ਕੇ ਨਮਸਕਾਰ ਕਰਦੇ ਹਨ।
ਖੁਸ਼ਬ ਧੂਪ ਚੰਦਨ ਚਰਚਾਵੈ
ਉਹਨਾਂ ਸ਼ਸਤਰਾਂ ਨੂੰ ਫੁੱਲ ਭੇਟ ਕਰਦੇ ਨੇ, ਚੰਦਨ ਦਾ ਚਰਚਨ ਕਰਦੇ ਨੇ, ਖੁਸ਼ਬੂਦਾਰ ਵਸਤੂਆਂ ਦਾ ਫੁਲੇਲ ਦਾ ਇਤਰ ਦਾ ਚਰਚਨ ਕਰਦੇ ਨੇ।
ਦਰਸ਼ਨ ਕਰ ਭੋਜਨ ਕੋ ਖਾਵੇ
ਦਰਸ਼ਨ ਕਰਕੇ ਸ਼ਸਤਰਾਂ ਦੇ ਫਿਰ ਮਾਤਾ ਜੀ ਹੋਣੀ ਭੋਜਨ ਛਕਦੇ ਹਨ।
ਸਿੱਖ ਸੰਗਤ ਕਿਤ ਤੇ ਚੱਲ ਆਵੇ
ਸਾਰੀਆਂ ਸਿੱਖ ਸੰਗਤਾਂ ਜਿੱਥੋਂ ਕਿੱਥੋਂ ਚੱਲ ਕੇ ਆਉਂਦੀਆਂ ਨੇ
ਗੁਰ ਸਮਾਨ ਅਵਲੋਕ ਮਨਾਵੇ
ਉਹ ਵੀ ਉਹਨਾਂ ਸ਼ਸਤਰਾਂ ਨੂੰ ਗੁਰੂ ਸਮਾਨ ਜਾਣ ਕੇ ਦਰਸ਼ਨ ਕਰਦੇ ਹਨ।
ਅਰਪਤ ਗਨ ਉਪਹਾਰ ਅਛੇਰੇ
ਸ਼ਸਤਰਾਂ ਨੂੰ ਅਨਕ ਪ੍ਰਕਾਰ ਦੇ ਉਪਹਾਰ ਤੇ ਭੇਟਾਵਾਂ ਭੇਟ ਕਰਦੇ ਨੇ ਸਿੱਖ।
ਨਿਤ ਪ੍ਰਤ ਪੂਜਾ ਹੋਤ ਵਡੇਰੇ
ਨਿਤ ਪ੍ਰਤੀ ਉਹਨਾਂ ਸ਼ਸਤਰਾਂ ਦੀ ਪੂਜਾ ਵਧਦੀ ਜਾ ਰਹੀ ਹੁੰਦੀ ਹੈ।
ਮਹਿਮਾ ਸ਼ਸਤਰ ਕੀ ਬੋ ਭਏ
ਸਤਿਗੁਰਾਂ ਦੇ ਨਾਲ ਸ਼ਸਤਰਾਂ ਦੀ ਬੜੀ ਭਾਰੀ ਮਹਿਮਾ ਪ੍ਰਗਟ ਹੋਈ।
ਹਰੀ ਕਾਮਨਾ ਸੋ ਸਿੱਖ ਲਏ
ਔਰ ਜਿਹੜੀ ਜਿਹੜੀ ਕਾਮਨਾ ਕਿਸੇ ਸਿੱਖ ਨੇ ਮਨ ਚ ਰੱਖੀ ਤੇ ਇਹਨਾਂ ਸ਼ਸਤਰਾਂ ਦੇ ਦਰਸ਼ਨ ਕੀਤੇ ਉਹਨਾਂ ਦੀਆਂ ਉਹ ਕਾਮਨਾਵਾਂ ਪੂਰੀਆਂ ਹੋਈਆਂ।
ਸਾਹਿਬ ਦੇਵੀ ਸਦਾ ਸਚਿੰਤ
ਪਰ ਮਾਤਾ ਸਾਹਿਬ ਦੇਵਾਂ ਜੀ ਦਾ ਮਨ ਹਮੇਸ਼ਾ ਫਿਕਰ ਵਿਚ ਚਿੰਤਾ ਚ ਰਹਿੰਦਾ ਹੈ। ਖਾਲਸਾ ਜੀ ਸ਼ਸਤਰ ਅੱਜ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸੁਸ਼ੋਭਿਤ ਕੀਤੇ ਗਏ ਨੇ। ਉਥੇ ਹੁਣੇ ਮਹਾਰਾਜ ਜੀ ਦੇ ਸ਼ਸਤਰ ਨੇ ਜਿਹੜੇ ਉਹ ਸੁਭਾਏ ਮਾਨ ਨੇ ਸੰਗਤਾਂ ਦਰਸ਼ਨ ਕਰਦੀਆਂ ਹਨ। ਮਾਤਾ ਜੀ ਤੋਂ ਬਾਅਦ ਇਕ ਪਰਿਵਾਰ ਦੇ ਵਿਚ ਇਹ ਸ਼ਸਤਰ ਰਹੇ ਕਾਫੀ ਸਮਾਂ ਬਾਅਦ ਵਿਚ ਉਹ ਸ਼ਸਤਰ ਉਹ ਪਰਿਵਾਰ ਤੋਂ ਪ੍ਰਬੰਧਕਾਂ ਨੇ ਰਕਾਬਗੰਜ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤੇ ਗਏ ਸਨ। ਤੋ ਮਾਤਾ ਜੀ ਦੇ ਮਨ ਚ ਬੜੀ ਭਾਰੀ ਚਿੰਤਾ ਰਹਿੰਦੀ ਹੈ।
ਮਾਤਾ ਸੁੰਦਰੀ ਨਿਕਟ ਬਸੰਤ,
ਮਾਤਾ ਸੁੰਦਰੀ ਜੀ ਦੇ ਕੋਲ ਵਸਦੇ ਨੇ ਮਾਤਾ ਸਾਹਿਬ ਦੇਵਾਂ ਜੀ।
ਗੁਰ ਸਰੀਰ ਕੋ ਚਿਤਵਨ ਕਰਤੇ,
ਸਤਿਗੁਰੂ ਜੀ ਦੇ ਸਰੂਪ ਨੂੰ ਮਾਤਾ ਜੀ ਆਪਣੇ ਹਿਰਦੇ ਚ ਚਿਤਵਦੇ ਹਨ।
ਨਿਸ ਦਿਨ ਧਿਆਨ ਹਿਰਦੇ ਮੈਂ ਧਰਤੇ,
ਰਾਤ ਦਿਨ ਸਤਿਗੁਰਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹਨ।
ਦੁਰਬਲ ਤਨ ਜਿਸ ਕੋ ਹੋਏ ਗਏ,
ਏਦਾਂ ਮਨ ਵਿਚ ਚਿੰਤਾ ਕੇ ਦਿਨ ਪ੍ਰਤੀ ਦਿਨ ਮਾਤਾ ਜੀ ਦਾ ਸਰੀਰ ਜਿਹੜਾ ਮਾਤਾ ਸਾਹਿਬ ਦੇਵਾਂ ਜੀ ਦਾ ਉਹ ਦੁਰਬਲ ਹੁੰਦਾ ਚਲਾ ਗਿਆ।
ਲੋਕ ਪਰਾਇਣ ਚਿਤ ਨਿਤ ਬਯੋ,
ਔਰ ਮਨ ਚ ਬੜਾ ਭਾਰੀ ਸ਼ੋਕ ਰਿਹਾ, ਸ਼ੋਕ ਪਰਾਇਣ ਹੋ ਕੇ ਰਹੇ।
ਪੀਤ ਬਦਨ ਆਸੋ ਦ੍ਰਿਗ ਗੇਰਤ,
ਪੀੜਾ ਹੋ ਗਿਆ ਮਾਤਾ ਸਾਹਿਬ ਦੇਵਾਂ ਜੀ ਦਾ, ਨੇਤਰਾਂ ਵਿਚੋਂ ਹਰ ਵੇਲੇ ਨੀਰ ਵਹਿੰਦਾ ਰਹਿੰਦਾ।
ਨਹੀਂ ਸਮੀਪ ਕੰਤ ਕੋ ਹੇਰਤ,
ਦੇਖਦੇ ਨੇ ਆਪਣਾ ਪਤੀ ਪ੍ਰਾਣ ਪਿਆਰਾ ਪ੍ਰਤੀ, ਉਹ ਨੇਤਰਾਂ ਦੇ ਸਾਹਮਣੇ ਨਜ਼ਰ ਨਹੀਂ ਆਉਂਦਾ।
ਸ਼ਸਤਰ ਦਰਸ ਕੈ ਭੋਜਨ ਖਾਵੇ,
ਸ਼ਸਤਰਾਂ ਦੇ ਦਰਸ਼ਨ ਕਰਕੇ ਫਿਰ ਮਾਤਾ ਜੀ ਥੋੜਾ ਬਹੁਤ ਭੋਜਨ ਗ੍ਰਹਿਣ ਕਰਦੇ ਹਨ।
ਆਹਾਰ ਕਚੂਨੈ ਭਾਵੇ,
ਥੋੜਾ ਜਿਹਾ ਭੋਜਨ ਛਕਦੇ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਕੁਝ ਵੀ ਪਾਉਂਦਾ ਨੀ, ਚੰਗਾ ਨਹੀਂ ਲੱਗਦਾ।
ਜਿਵੇਂ ਆਪਣੀ ਬੈਸਕਲ ਬਿਤਾਈ,
ਤਾਂ ਮਾਤਾ ਜੀ ਨੇ ਆਪਣੀ ਸਾਰੀ ਜੀਵਨ ਜਿੰਨਾ ਰਹਿੰਦਾ ਜੀਵਨ ਦਿੱਲੀ ਚ ਬਤੀਤ ਕੀਤਾ।
ਪ੍ਰਿਆ ਪਤੀ ਮੈਂ ਚਿਤ ਬਿਰਤੀ ਲਗਾਏ,
ਔਰ ਆਪਣੀਆਂ ਚਿਤ ਬਿਰਤੀਆਂ ਆਪਣੇ ਪਿਆਰੇ ਪਤੀ ਗੁਰੂ ਕਲਗੀ ਧਰ ਵਿਚ ਜੋੜੀਆਂ ਹੋਈਆਂ ਨੇ ਮਾਤਾ ਜੀ ਨੇ।
ਮਾਤ ਸੁੰਦਰੀ ਸਭ ਵਿਵਹਾਰ,
ਮਾਤਾ ਸੁੰਦਰੀ ਜੀ ਜਿਹੜੇ ਹੋਰ ਗੁਰੂ ਘਰ ਦੇ ਵਿਵਹਾਰ ਨੇ ਉਹ ਸਾਰੇ ਕਰਦੇ ਹਨ।
ਲੈਣ ਦੇਣ ਕੀ ਜੇ ਤੁਕ ਕਾਰ,
ਗੁਰੂ ਘਰ ਦੀ ਲੈਣ ਦੇਣ ਦੀ ਜਿਤਨੀ ਕਾਰ ਹੈ ਉਹ ਮਾਤਾ ਜੀ ਨਿਭਾਉਂਦੇ ਹਨ।
ਸੁਤ ਕੇ ਸਮਝ ਹੀਤ ਸਿੰਘ ਪਾਰੇ,
ਮਾਤਾ ਸੁੰਦਰੀ ਜੀ ਨੇ ਵੀ ਇੱਕ ਬੱਚਾ ਪਾਲਿਆ ਹੋਇਆ ਸੀ, ਸੁਨਿਆਰੇ ਦਾ ਲੜਕਾ ਸੀ, ਉਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਸੀ। ਉਹਦੀ ਪਾਲਣਾ ਕਰਦੇ ਨੇ,
ਬਹੁਤ ਸਨੇਹ ਕਰ ਭੋਜਨ ਖਵਾਰਾ,
ਬੜਾ ਸਨੇਹ ਕਰਕੇ ਮਾਤਾ ਜੀ ਉਹਨੂੰ ਭੋਜਨ ਖਵਾਉਂਦੇ ਹਨ।
ਨਾਨਾ ਵਿਦ ਕੇ ਬਸਤਰ ਸੁਣਾਵੇ,
ਬੜੇ ਬੜੇ ਸੋਹਣੇ ਬਸਤਰ ਬਣਾ ਬਣਾ ਕੇ ਉਸ ਨੂੰ ਪਵਾਉਂਦੇ ਹਨ।
ਨਿਕਟ ਬਿਠਾਏ ਹੇਰ ਪਰਚਾਵੇ,
ਕੋਲ ਬਿਠਾ ਕੇ ਉਹਨੂੰ ਮਾਤਾ ਜੀ ਉਹ ਬੱਚੇ ਨੂੰ ਅਜੀਤ ਜਿਹੜਾ ਪਾਲਕ ਪੁੱਤਰ ਹੈ ਅਜੀਤ ਸਿੰਘ, ਬੜੇ ਖੁਸ਼ ਹੁੰਦੇ ਨੇ ਮਾਤਾ ਜੀ ਸੁੰਦਰੀ ਜੀ।
ਪਰਚੇ ਤੇ ਸੋ ਕਰ
ਉਹਦੇ ਨਾਲ ਸਨੇਹ ਕਰਦਿਆਂ ਮਾਤਾ ਜੀ ਪਰਚੇ ਰਹਿੰਦੇ ਹਨ।
ਸੂਰਤ ਜਨ ਅਜੀਤ ਸਿੰਘ,
ਕਹਿੰਦੇ ਵੇਖਣ ਚ ਏਦਾਂ ਜਾਪਦਾ ਸੀ ਵੀ ਜਿਵੇਂ ਅਜੀਤ ਸਿੰਘ ਹੀ ਹੋਵੇ, ਚਿਹਰਾ ਮੋਹਰਾ ਬਿਲਕੁਲ ਉਸ ਬੱਚੇ ਦਾ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ ਵਰਗਾ ਲੱਗਦਾ ਸੀ।
ਬੋਲ ਤੁਰੰਗਮ ਚੰਚਲ ਲੀਨ,
ਬੜਾ ਸੋਹਣਾ ਕੀਮਤੀ ਵਧੀਆ ਘੋੜਾ ਉਹਨੂੰ ਲੈ ਕੇ ਦਿੱਤਾ।
ਬਹੁਤ ਅਨਦੇ ਕਰਵਾਏ ਸਦੀਨ,
ਬਹੁਤ ਪੈਸਾ ਖਰਚ ਕੇ ਉਹਦੇ ਵਾਸਤੇ ਇੱਕ ਵਧੀਆ ਕਾਠੀ ਤਿਆਰ ਕਰਵਾਈ।
ਐ ਚੜਾਏ ਕਰਪੁਰ ਮੈਂ ਫੇਰੇ,
ਘੋੜੇ ਤੇ ਚੜਾ ਕੇ ਉਹਨੂੰ ਸਾਰੇ ਦਿੱਲੀ ਦੇ ਬਾਜ਼ਾਰਾਂ ਵਿਚ ਫੇਰਿਆ ਜਾਂਦਾ ਹੈ।
ਗੁਰੂ ਪੁੱਤਰ ਕਹਿ ਸਕਰੇ ਹੀਰਾ,
ਹੁਣ ਸਾਰੇ ਵੇਖਦੇ ਤੇ ਕਹਿੰਦੇ ਗੁਰੂ ਦਾ ਪੁੱਤਰ ਹੈ। ਹੈ ਤਾਂ ਉਹ ਪਾਲਿਆ ਪੁੱਤਰ ਸੀ, ਪਰ ਪ੍ਰਸਿੱਧ ਇਹੀ ਹੋਇਆ ਕਿਉਂਕਿ ਮਾਤਾ ਜੀ ਨੇ ਪਾਲਿਆ ਸੀ। ਕਹਿੰਦੇ ਗੁਰੂ ਦਾ ਪੁੱਤਰ ਹੈ।
ਇਸ ਪ੍ਰਕਾਰ ਦਿੱਲੀ ਪੁਰ ਕਥਾ,
ਇਹ ਤਾਂ ਖਾਲਸਾ ਜੀ ਦਿੱਲੀ ਦੀ ਕਥਾ ਹੈ।
ਸ਼ਰੋਤਾ ਸੁਣੋ ਪ੍ਰੀਤ ਧਰ ਤਥਾ,
ਇਹ ਸ਼ਰੋਤਾ ਜਨੋ ਹੁਣ ਉਧਰ ਕਲਗੀ ਧਰ ਦੇ ਪ੍ਰਸੰਗ ਸੁਣੋ ਜੋ ਅਬਚਲ ਨਗਰ ਨੰਦੇੜ ਸ੍ਰੀ ਹਜੂਰ ਸਾਹਿਬ ਵਿਖੇ ਵਰਤ ਰਹੇ ਨੇ।
ਦੋਹੇਰਾ ਗਾਥਾ ਅਬ ਚਲ ਨਗਰ ਕੇ ਸੁਣੋ ਸਿੱਖ ਮਨ ਲਾਏ,
ਗੁਰੂ ਕੇ ਸਿੱਖੋ ਹੁਣ ਅਬ ਚਲ ਨਗਰ ਸ੍ਰੀ ਹਜੂਰ ਸਾਹਿਬ ਦੀ ਕਥਾ ਮਨ ਲਾ ਕੇ ਸੁਣੋ।
ਸਿੰਘ ਨਿਕਟ ਪ੍ਰਭ ਕੇ ਰਹਿ ਇੱਕ ਆਵੇ ਇੱਕ ਜਾਏ,
ਬਹੁਤ ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਰਹਿੰਦੇ ਨੇ, ਇੱਕ ਆਉਂਦੇ ਨੇ ਇੱਕ ਦਰਸ਼ਨ ਕਰਕੇ ਚਲੇ ਜਾਂਦੇ ਨੇ।
ਸਵਈਆ ਸ਼ਾਹ ਬਹਾਦਰ ਇੱਕ ਦਿਨ ਟਿਕ ਆਏ ਵਿਦਾਇਤ ਸ੍ਰੀ ਗੁਰ ਪਾਸੇ,
ਖਾਲਸਾ ਜੀ ਇੱਕ ਦਿਨ ਬਹਾਦਰ ਸ਼ਾਹ ਸਤਿਗੁਰਾਂ ਕੋਲੋਂ ਵਿਦਾ ਲੈਣ ਵਾਸਤੇ, ਕਿਉਂਕਿ ਇਹ ਜਾਣਾ ਚਾਹੁੰਦਾ ਸੀ, ਕਾਫੀ ਸਮਾਂ ਇਹਨੂੰ ਇੱਥੇ ਰਹਿੰਦਿਆਂ ਹੋ ਗਿਆ, ਉਹ ਸਤਿਗੁਰਾਂ ਕੋਲੋਂ ਜਾਣ ਵਾਸਤੇ ਵਿਦਾ ਲੈਣ ਵਾਸਤੇ ਮਹਾਰਾਜ ਜੀ ਦੇ ਕੋਲ ਆਇਆ।
ਸੰਗ ਸਮੂਲੀਏ ਉਮਰਾਵ,
ਇਹ ਆਪਣੇ ਨਾਲ ਅਨੇਕਾਂ ਉਮਰਾਵਾਂ ਨੂੰ ਆਪਣੇ ਅਨੇਕਾਂ ਅਹਿਲਕਾਰਾਂ ਨੂੰ ਲੈ ਕੇ ਆਇਆ।
ਬੜੇ ਉਲਮਾਓ ਮੁਲਾਨ ਨਰਾਸੇ,
ਬੜੇ ਜਿਹੜੇ ਉਲਮਾਓ ਵਿਦਵਾਨ ਸੀ, ਬੜੇ ਬੜੇ ਵੱਡੇ ਮੁਲਾਣੇ ਕਾਜੀ ਸਨ, ਉਹਨਾਂ ਨੂੰ ਲੈ ਕੇ ਆਇਆ।
ਜੇਵਰ ਜੇਬ ਜਵਾਹਰ ਜ਼ਾਰ,
ਜਿਨ੍ਹਾਂ ਨੇ ਬੜੇ ਬੜੇ ਕੀਮਤੀ ਜੇਵਰ ਜਵਾਹਰਾਤ ਜੜੇ ਹੋਏ ਸਰੀਰ ਤੇ ਪਾਏ ਨੇ।
ਚਮਕੈ ਉਡ ਜੈਸੇ ਆਕਾਸ਼,
ਇੱਦਾਂ ਚਮਕਦੇ ਨੇ ਇਨ੍ਹਾਂ ਦੇ ਸਰੀਰ ਤੇ ਪਾਏ ਹੋਏ ਗਹਿਣੇ ਜਿਵੇਂ ਚੰਦਰਮਾ ਦੇ ਨਾਲ ਤਾਰੇ ਚਮਕਦੇ ਹਨ।
ਪੋਸ਼ਿਸ਼ ਪਾਏ ਸਰੀਰ,
ਬਾਦਸ਼ਾਹ ਬਹਾਦਰ ਸ਼ਾਹ ਨੇ ਬੜੀ ਸੋਹਣੀ ਪੁਸ਼ਾਕ ਬੜੇ ਸੂਖਮ ਧਾਗੇ ਦੀ ਬਣੀ ਹੋਈ ਪਾਈ ਹੋਈ ਹੈ।
ਸਦੀਰ ਬੁੱਧ ਪ੍ਰਕਾਸ਼ੇ,
ਔਰ ਸਤਿਗੁਰੂ ਜੀ ਦੇ ਆ ਕੇ ਇਨ੍ਹਾਂ ਨੇ ਦਰਸ਼ਨ ਕੀਤੇ, ਮਹਾਰਾਜ ਕਲਗੀਧਰ ਜੀ ਦਾ ਸੋਹਣਾ ਸਰੂਪ ਆ ਕੇ ਵੇਖਿਆ।
ਆਥਨ ਬੰਦ ਕਰੀ ਅਬ ਬੰਦਨ,
ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ ਤੇ ਇਹਨੇ ਵੰਦਨਾ ਕੀਤੀ ਹੈ।
ਨੋ ਰੰਗ ਨੰਦਨ ਬੈਠ ਗਯੋ,
ਇੱਦਾਂ ਨੁਰੰਗੇ ਦਾ ਪੁੱਤਰ ਬਹਾਦਰ ਸ਼ਾਹ ਸਤਿਗੁਰਾਂ ਦੇ ਕੋਲ ਬੈਠ ਗਿਆ ਨਮਸਕਾਰ ਕਰਕੇ।
ਕੈ ਸਨਮਾਨ ਬਖਾਨਤ ਸ੍ਰੀ ਗੁਰੂ,
ਸਤਿਗੁਰੂ ਜੀ ਨੇ ਸਨਮਾਨ ਕੀਤਾ ਬਹਾਦਰ ਸ਼ਾਹ ਦਾ, ਔਰ ਸਨਮਾਨ ਨਾਲ ਕੋਲ ਬਿਠਾ ਕੇ ਮਹਾਰਾਜ ਜੀ ਨੇ ਕਿਹਾ,
ਕਿਆ ਕਹੋ ਸ਼ੁਭ ਰਾਜ ਪਯੋ।
ਮਹਾਰਾਜ ਜੀ ਕਹਿੰਦੇ ਹਾਂ ਦੱਸ ਬਹਾਦਰ ਸ਼ਾਹ, ਰਾਜ ਤੇਰਾ ਠੀਕ ਚੱਲ ਰਿਹਾ, ਤੇਰਾ ਰਾਜ ਭਾਗ ਠੀਕ ਕਾਇਮ ਹੋ ਰਿਹਾ ਕਿ ਨਹੀਂ।
ਸਾਧ ਮਵਾਸ ਲਏ ਸਭ ਕਹਿਣੇ,
ਜਿਹੜੇ ਮਵਾਸੀ ਸਨ ਤੇਰੇ ਤੋਂ ਬਾਗੀ ਸਨ, ਉਹ ਸਾਧ ਲਏ ਨੇ ਜਾਂ ਨਹੀਂ ਸਾਧੇ।
ਦੱਖਣ ਆਏ ਸਮਾਨ ਪਯੋ,
ਆ ਦੱਖਣ ਦਿਸ਼ਾ ਵਿਚ ਆਇਆ ਤੂੰ ਇੱਥੇ ਸਾਰਾ ਇਲਾਕਾ ਅਧੀਨ ਕੀਤਾ ਜਾਂ ਨਹੀਂ ਕੀਤਾ?
ਕੌਣ ਮਨੋਰਥ ਹੋਰ ਵਿਦੇ ਅਬ,
ਹੁਣ ਦੱਸ ਤੇਰੇ ਮਨ ਚ ਕੀ ਮਨੋਰਥ ਹੈ, ਕੀ ਇੱਛਾ ਹੈ?
ਤੋਰ ਪਿਤਾ ਸਮਦੇਰ ਕਯੋ,
ਜਿਵੇਂ ਤੇਰੇ ਪਿਓ ਦਾ ਰਾਜ ਸੀ ਉਸੇ ਤਰ੍ਹਾਂ ਤੇਰਾ ਰਾਜ ਕਾਇਮ ਹੋ ਚੁੱਕਾ ਹੈ।
ਸ਼੍ਰੀ ਗੁਰੂ ਰਾਵਰ ਕੀ ਕਰਨਾ ਮੋਏ, ਦਾਤ ਦਈ ਸਾਖਾਤ ਸਾਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੀ ਕਰੁਣਾ ਮੇਰੇ ਤੇ ਪ੍ਰਾਪਤ ਹੋਈ ਹੈ, ਇਹ ਜਿਹੜਾ ਰਾਜ ਭਾਗ ਹੈ ਮੈਨੂੰ ਤੁਹਾਡੀ ਕਰੁਣਾ ਨਾਲ ਮਿਲਿਆ ਹੈ।
ਕੌਣ ਸਕੈ ਅਰ ਮਾਰ ਲੀਏ ਅਰੇ,
ਮਹਾਰਾਜ ਕੌਣ ਹੁਣ ਮੇਰੇ ਸਾਹਮਣੇ ਅੜ ਸਕਦਾ, ਜੇ ਤੁਹਾਡੀ ਕਿਰਪਾ ਹੋਵੇ ਮੈਂ ਸਾਰੇ ਦੁਸ਼ਮਣ ਮਾਰ ਲਏ ਨੇ।
ਸੈਨ ਫਿਰੇ ਜਿਤੋਂ ਕਿਤ ਭਰੇ,
ਕਿੱਧਰ ਕਿੱਧਰ ਮੇਰੀਆਂ ਫੌਜਾਂ ਨਿਡਰ ਹੋ ਕੇ ਫਿਰਦੀਆਂ ਹਨ।
ਦੱਖਣ ਦੇਸ਼ ਅਸ਼ੇਸ਼ ਲਿਓ,
ਮਹਾਰਾਜ ਜਿੰਨਾ ਦੱਖਣ ਦਾ ਇਲਾਕਾ ਮੈਂ ਸਾਰਾ ਜਿੱਤ ਲਿਆ ਹੈ।
ਬਸੋਂ ਦਿਨ ਕੇਤਕ ਔਰ ਅਗਾਰੇ,
ਮਹਾਰਾਜ ਹੁਣ ਕੁਝ ਦਿਨ ਹੋਰ ਮੈਂ ਅੱਗੇ ਜਾ ਕੇ ਰਹਾਂਗਾ,
ਫੇਰ ਚਲੋ ਦਿੱਲੀਪੁਰ ਕੋ,
ਫਿਰ ਉਥੋਂ ਮੈਂ ਵਾਪਸ ਦਿੱਲੀ ਨੂੰ ਜਾਵਾਂਗਾ।
ਬੈਠ ਸਭ ਸੁਧ ਲੈ ਸੰਭਾਲੇ,
ਦਿੱਲੀ ਜਾ ਕੇ ਬੈਠ ਕੇ ਤਖ਼ਤ ਤੇ ਫਿਰ ਉਧਰ ਦੇ ਇਲਾਕੇ ਦੀ ਸਾਰੀ ਸੁਧ ਸੰਭਾਲਾਂਗਾ।
ਹੈਦਰਾਬਾਦ ਜਾਉ ਅਬੈ,
ਮਹਾਰਾਜ ਹੁਣ ਮੈਂ ਅੱਗੇ ਹੈਦਰਾਬਾਦ ਜਾਣਾ ਚਾਹੁੰਦਾ ਹਾਂ।
ਇਸ ਹੁਣ ਬਿਦਾ ਤੁਮ ਤੀਰ ਆਯੋ,
ਮਹਾਰਾਜ ਮੈਂ ਤੁਹਾਡੇ ਕੋਲੋਂ ਵਿਦਾਇਗੀ ਲੈਣ ਵਾਸਤੇ ਆਇਆ ਹਾਂ, ਆਗਿਆ ਲੈਣ ਵਾਸਤੇ ਆਇਆ ਕਿ ਮੈਂ ਹੈਦਰਾਬਾਦ ਜਾਣਾ ਹੈ।
ਕੁਛ ਕਰੋ ਪੁਨ ਦੇਸ਼ ਪੰਜਾਬ ਕੋ,
ਫਿਰ ਉਧਰੋਂ ਮੈਂ ਮਹਾਰਾਜ ਜੀ ਪੰਜਾਬ ਦੇਸ਼ ਨੂੰ ਕੂਚ ਕਰਕੇ ਜਾਵਾਂਗਾ।
ਕਾਰਜ ਸਾਰੋ ਸੁਧਾਰ ਲਿਓ,
ਔਰ ਉਧਰ ਦੇ ਜਿੰਨੇ ਸਾਰੇ ਕੰਮ ਨੇ ਉਹ ਮੈਂ ਸੁਧਾਰਾਂਗਾ, ਸਿੱਧ ਕਰਾਂਗਾ।
ਸ਼੍ਰੀ ਪ੍ਰਭ ਬੂਝਤੋ ਮਤ ਹਿੰਦੂ ਕੋ, ਕਾਚੋ ਐ ਇਹ ਕਹਿ ਸੋ ਕਿਓ।
ਮਹਾਰਾਜ ਜੀ ਮੈਂ ਪੁੱਛਣਾ ਚਾਹੁੰਦਾ ਆਪ ਜੀ ਤੋਂ ਕਿ ਜਿਹੜਾ ਇਹ ਹਿੰਦੂਆਂ ਦਾ ਮਤ ਹੈ, ਬੜਾ ਕੱਚਾ ਮਤ ਹੈ। ਮੁਸਲਮਾਨ ਸੀ ਨਾ ਬਹਾਦਰ ਸ਼ਾਹ, ਕੱਟੜਤਾਈ ਤਾਂ ਸੀਗੀ। ਕਹਿੰਦਾ ਮਹਾਰਾਜ ਇਹ ਹਿੰਦੂਆਂ ਦਾ ਮਤ ਕਿੱਦਾਂ ਦਾ ਮਤ ਹੈ, ਬੜਾ ਕੱਚਾ ਜਿਹਾ ਮਤ ਹੈ, ਕਿਹਨੇ ਬਣਾ ਦਿੱਤਾ, ਕਿਹਨੇ ਪੈਦਾ ਕਰ ਦਿੱਤਾ?
ਪਾਥਰ ਕੋ ਕਰ ਮੂਰਤ ਕੋ ਕਰ,
ਮਹਾਰਾਜ ਇਹ ਕਿੱਦਾਂ ਦੇ ਲੋਕ ਨੇ ਹਿੰਦੂ, ਪੱਥਰਾਂ ਦੀਆਂ ਮੂਰਤਾਂ ਘੜ ਕੇ, ਪੱਥਰਾਂ ਦੀਆਂ ਮੂਰਤੀਆਂ ਬਣਾ ਕੇ,
ਚਿੱਤਰ ਕਿਦੋਂ ਲਿਖ ਪੀਤ ਦਿਓ,
ਜਾਂ ਕੰਧ ਦੇ ਉੱਤੇ ਤਸਵੀਰਾਂ ਬਣਾ ਦਿੰਦੇ ਨੇ, ਤੇ ਕੰਧ ਤੇ ਚਿੱਤਰ ਬਣਾ ਕੇ ਤੇ ਪੱਥਰਾਂ ਦੀਆਂ ਮੂਰਤੀਆਂ ਬਣਾ ਕੇ,
ਪੂਜਿਤ ਹੈ ਤੇ ਸੰਗ ਨਿਸੀਤ ਨਿਵਾਬ,
ਫਿਰ ਉਹਨਾਂ ਦੀ ਪੂਜਾ ਆਪ ਹੀ ਬਣਾ ਕੇ ਤੇ ਆਪ ਹੀ ਫਿਰ ਉਹਨਾਂ ਦੀ, ਹੁਣ ਰੱਬ ਇਹਨਾਂ ਨੇ ਆਪ ਹੀ ਬਣਾਇਆ ਆਪਣਾ ਰੱਬ, ਆਪਣੀ ਮਰਜ਼ੀ ਮੁਤਾਬਕ اپنی مرضی مطابق مورتی بنائی تصویر بنائی تے بنا کے پھر آپ ہی پوجن لگ پے سر نوان لگ پے
بھوجن کو تر دے تے اگارے
مہاراج پھر انہاں مورتیاں دے اگے تھال بھر کے بھوجن دا رکھدے نے بھوگ کہندے لب لگے گا
کارج کون پیو تے سی
مہاراج اے دے نال کی کام سدھ ہونا سی
جو آپ رچی بو پانت سدھارے
جڑیاں مورتیاں انہاں نے آپ بنائیاں نے انہاں نے دا کی کام کرنا انہاں مورتیاں نے انہاں دا کی سوارنا ہے
سینچن ہاتن تے چت پے
مہاراج آپ ہی اپنے ہتھی دھرتی نو سینچ دے ہن
کم جائے بڈیرن پے چل بارے
کہندے جی اسی پانی تھلے زمین تے پونے آ تے پہنچدا اتے آکاش وچ ساڈے وڈیریاں کول مہاراج اے کداں دا نیم ہے انہاں دا کہ پانی تھلے زمین تے سٹدے نے کہندے پہنچدا ساڈے وڈیریاں کول پتر لوک وچ
شراد کرے پتران کےت
شراد کردے نے شراد اپنے پتراں واسطے کردے نے
جاوت ہے دج پنج آری
بڑے بامنا نو سد کے انہاں نو روٹی کھواندے نے بھوجن چکاوندے نے مہاراج انہاں دا کداں دا دھرم ہے ہندوؤں دا
تیسر اور سنو گر صاحب
مہاراج تیسری گل ہور سنو انہاں بابت
ہندن کو مت ہے جم کچا
مہاراج انہاں دا مت جویں کچا ہے او دے بارے میں تانوں دسدا ہاں
میوا میو کے کھنڈ اے او کیو
مہاراج کی کردے نے بہت سارے میوے کٹھے کر کے کھنڈ کیو اے چیزاں اکٹھیاں کر کے
جو تل ڈال تے ایک جیوں راچا
جو تل اے ساریاں چیزاں کٹھیاں کر کے ملا لیندے ہن
آگ میں پائے کے سوا کریں
پھر مہاراج وہ ساریاں چیزاں آگ دے وچ پا کے سوا کردے نے تے کہندے یگ کر رہے ہیں اسی ہون کر رہے ہیں ایداں میوے آدک چیزاں جگ دے وچ پاؤندے ہن
تے لے پھل پیر منین اباچا
کہندے جی ادا سانو پھل ملدا ساڈے منیاں نے کہے
کوت کوت ہے امرے اور کوری کو اے مانت سچا
مہاراج یہ ویکھ کے میرے من چ تاں حیرانی ہوندی ہے بھی اے جھوٹ نو ہی سچ سمجھی بیٹھے نے جو جھوٹ ہے اونوں اے سچ سمجھی بیٹھے ہن
شری گر اتر دیت پے
مہاراج جی نے سن کے جواب دتا
مت ہندن کو سب کرم کماویں
مہاراج جی کہندے بہادر شاہ ہندوؤں دا مت ہے ہندو دھرم دی مریاد ہے او اس طرح دے کرم کانڈ کردے نے
کھیت کی سیو کسان کرے بو
جویں کوئی کھیت دی سیوا کوئی کسان کردا ہے
وہ ان پکے سکھ سو کر کھاوے
او فصل پکدی ہے تے سکھ نال پھر گھر وچ بہ کے کھاندا ہے
دین کی سیو کرے ات میں
جویں کوئی گاؤ دی سیوا کردا تے گان گھا پٹھا پاؤں ہے
جن کیتک میں پیسہ دل پاوے
پھر اس گاؤ تو دھد ملتا دھد پی کے وہ سواد ماندا ہے
بھوپت سیوت لے تن کو
کسے راجے دی کوئی سیوا کردا تا اونوں مایا ملدی ہے
سیون تے سب بن آوے
انہاں ساریاں سیواواں تو کئی پرکار دے پھل ملدے نے
اشٹ آروپ کہ مورت میں اور
اسی طرح جڑے ہندو نے یہ بھی سیوا ہی کر رہے نے اپنے کرم کانڈ کر رہے نے یہ مورتیاں بچ اپنا اشٹ آروپ دے نے بھی یہ ساڈا اشٹ ہے اور انہوں اپنا اشٹ جان کے پوجا کردے نے
دھیان طرح من پریم لگاوے
اور او دا دھیان تار دے نے اور اپنے من دا پریم ادھر لاؤندے ہن
پاوت ہے تر کامنا کو
اور اپنے من دیاں کامناواں جو رکھدے نے انہاں مورتیاں کولوں پوریاں کردے نے
جت کو نسچا نے کیوں سفلاوے
ایساں انہاں دے چت دا نسچا اے انہاں دا بھروسہ انہاں دا طریقہ ہے اپنا بھگتی کرن دا
آست ناست دوئے رچے نر
اے بہادر شاہ آست ناست ناستک تے ناستک دو پرکار دے بداتے نے بندے رچے نے
شری پرمیشر کو چت پاوے
دوویں پرمیشر نو پاوندے ہن
آست تے گن ہندو پائے
جڑے ہندو نے او آستک ہن
سرکیش بھی ناست تے بن آوے
جڑے مسلمان نے او ناستک نے او کیویں کیونکہ جڑے ہندو نے او ویداں نو مندے نے ویداں دی بانی نو مندے نے او مکتی نو مندے نے پر جڑے مسلمان نے ਉਹ ਕੇਵਲ ਤਾਂ ਕੇਵਲ ਕਹਿੰਦੇ ਜੀ ਇੱਕ ਕਿਆਮਤ ਦਾ ਰੋਜ਼ ਹੁੰਦਾ, ਉਸ ਦਿਨ ਅੱਲਾ ਇਸ ਜੀਵ ਨੂੰ ਮੁਕਤ ਕਰ ਦਿੰਦਾ ਹੈ, ਪਰ ਲੋਕ ਨੂੰ ਨਹੀਂ ਮੰਨਦੇ, ਜਨਮ ਮਰਨ ਨੂੰ ਨਹੀਂ ਮੰਨਦੇ, ਇਸ ਕਰਕੇ ਇਹਨਾਂ ਨੂੰ ਨਾਸਤਕ ਕਿਹਾ ਜਾਂਦਾ। ਹਿੰਦੂ ਮੰਨਦੇ ਨੇ ਜਨਮ ਮਰਨ ਨੂੰ, ਇਸ ਕਰਕੇ ਵਾਸਤਕ ਨੇ। ਮਹਾਰਾਜ ਜੀ ਕਹਿੰਦੇ ਤੁਹਾਡਾ ਜਿਹੜਾ ਇਸਲਾਮ ਧਰਮ ਦਾ ਮਤ ਹੈ ਉਹ ਨਾਸਤਕ ਹੈ।
ਮੂਲ ਸਰੋਵਰ ਕੋ ਜਲ ਸਿੰਚਿਤ,
ਕਹਿੰਦੇ ਜਿਹੜਾ ਮੂਲ ਸਰੋਵਰ ਦਰਖਤ ਹੈ ਉਹਦੀ ਜੜ ਨੂੰ ਜੇ ਸਿੰਚੀਏ,
ਉਪਰ ਤੇ ਲੁਨੀਏ ਫਲ ਸਾਸਾ,
ਉਹਦਾ ਫਲ ਲੈ ਲਈਦਾ, ਉਹਦਾ ਫਲ ਪ੍ਰਾਪਤ ਹੋ ਜਾਂਦਾ।
ਤਿਉ ਚਿਤ ਜਾਨੋ ਭੂਤਲ ਕੀ ਕ੍ਰਿਤ,
ਇਹਨਾਂ ਇਹ ਸਮਝ ਲੈ ਵੀ ਜਿਹੜੇ ਕਰਮ ਅਸੀਂ ਇੱਥੇ ਮਾਤ ਲੋਕ ਦੀ ਧਰਤੀ ਤੇ ਰਹਿ ਕੇ ਲੋਕ ਕਰਦੇ ਨੇ,
ਲੇਤ ਸਮੈ ਪਲ ਜਾਏ ਆਕਾਸ਼ਾ,
ਉਹਦਾ ਫਲ ਅੱਗੇ ਪਰਲੋਕ ਵਿੱਚ ਇਹਨਾਂ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ।
ਕਾਚੋ ਮਤੋ ਆਪਣੋ ਤੁਮ ਦੇਖੋ,
ਬਹਾਦਰ ਸ਼ਾਹ ਤੈਨੂੰ ਹਿੰਦੂਆਂ ਦਾ ਮਤ ਕੱਚਾ ਨਜ਼ਰ ਆਉਂਦਾ, ਤੂੰ ਆਪਣਾ ਮਤ ਨਹੀਂ ਵੇਖਦਾ ਵੀ ਤੇਰਾ ਵੀ ਤਾਂ ਕੱਚਾ ਜੇ ਉਹ ਕੱਚੇ ਨੇ, ਤੁਹਾਡਾ ਮਤ ਵੀ ਤਾਂ ਕੱਚਾ ਹੈ।
ਮਾਨਤ ਹੈ ਕਬਰਾਂ ਜਿਨ ਨਾਸ਼ਾ,
ਜਿਹੜੀਆਂ ਮੁਰਦੇ ਮਰ ਚੁੱਕੇ ਨੇ ਤੁਸੀਂ ਉਹਨਾਂ ਕਬਰਾਂ ਨੂੰ ਮੰਨਦੇ ਹੋ, ਕਬਰਾਂ ਦੀ ਪੂਜਾ ਤੁਸੀਂ ਕਰਦੇ ਹੋ।
ਕਿਆ ਤਿੰਨ ਤੇ ਦੋ ਕਾਜ ਸਰੈ,
ਦੱਸੋ ਉਹਨਾਂ ਕਬਰਾਂ ਤੋਂ ਤੁਸੀਂ ਜੇ ਉਹ ਮੂਰਤੀਆਂ ਨੇ ਕੁਝ ਸਵਾਰਦੀਆਂ ਤੇ ਕਬਰਾਂ ਸਵਾਰਦੀਆਂ ਨੇ। ਕਲਗੀਧਰ ਜੀ ਕਹਿੰਦੇ ਵੀ ਤੁਹਾਨੂੰ ਤੁਸੀਂ ਕਹਿੰਦੇ ਮੂਰਤੀਆਂ ਨੇ ਸਵਾਰਦੀਆਂ ਕੁਝ, ਤੁਸੀਂ ਕਬਰਾਂ ਨੂੰ ਪੂਜਾ, ਹਜ਼ਰਤ ਮੁਹੰਮਦ ਦੀ ਕਬਰ ਹੀ ਬਣੀ ਹੋਈ ਹੈ ਨਾ ਮਦੀਨੇ ਚ, ਉਦੋਂ ਤੁਸੀਂ ਪੂਜਦੇ ਹੋ। ਦੱਸੋ ਵੀ ਕਬਰਾਂ ਸਵਾਰਦੀਆਂ ਨੇ ਕੁਝ, ਜੇ ਮੂਰਤੀਆਂ ਨਹੀਂ ਸਵਾਰਦੀਆਂ ਤੇ ਕਬਰਾਂ ਵਿੱਚੋਂ ਤੁਸੀਂ ਕਿਹੜਾ ਕੰਮ ਸਿੱਧ ਕਰਦੇ ਹੋ।
ਮ੍ਰਿਤਕਾ ਮਿਲ ਗਏ ਤਨ ਕਿਆ ਧਰ ਆਸਾ,
ਜਿਹੜੇ ਸਰੀਰ ਥੱਲੇ ਮਿੱਟੀ ਚ ਗਲ ਕੇ ਖਤਮ ਹੋ ਗਏ ਨੇ ਉਹਨਾਂ ਕੋਲੋਂ ਤੁਸੀਂ ਕੀ ਆਸ ਰੱਖਦੇ ਹੋ।
ਦੋਵੇਰਾ ਕਰੋ ਬੰਦਗੀ ਰੋਜ਼ ਤੁਮ ਬੰਦਾ ਬਨ ਕਰ ਆਪ,
ਜੀ ਕਹਿੰਦੇ ਹੇ ਬਹਾਦਰ ਸ਼ਾਹ ਤੁਸੀਂ ਰੋਜ਼ ਬੰਦਗੀ ਕਰੋ, ਬੰਦਾ ਬਣ ਕੇ ਬੰਦਗੀ ਕਰੋ।
ਦੇਖਿਓ ਸੁਣਿਓ ਨਾ ਰੱਬ ਕਿਤੇ ਕਰੋ ਨਿਵਾਜ ਕਲਾਪ,
ਤੁਸੀਂ ਨਾ ਰੱਬ ਨੂੰ ਹਾਲੇ ਵੇਖਿਆ ਤੇ ਨਾ ਸੁਣਿਆ, ਪਰ ਤੁਸੀਂ ਨਮਾਜ਼ ਜ਼ਰੂਰ ਪੜ੍ਹਦੇ ਉਸ ਖੁਦਾ ਨੂੰ ਅੱਗੇ ਸਮਰਪਿਤ ਹੋ ਕੇ।
ਰੂਪ ਨਾ ਰੰਗ ਨਾ ਥੋਰ ਕਿਤੇ ਪਾਕ ਅੱਲਾ ਅਪਾਜ,
ਪਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਉਹਦੀ ਕੋਈ ਜਗ੍ਹਾ ਹੈ, ਉਹ ਅੱਲਾ ਪਾਕਮ ਪਾਕ ਹੈ ਔਰ ਪਾਜ ਤੋਂ ਰਹਿਤ ਹੈ।
ਸਿਜਦਾ ਕਰੋ ਦਰੋਦ ਦਿਓ ਰੋਜਾ ਕੋਲ ਨਿਵਾਜ,
ਉਹਨੂੰ ਤੁਸੀਂ ਸਿਜਦਾ ਕਰਦੇ ਹੋ, ਉਹਦੀ ਤਾਂ ਕੋਈ ਜਗ੍ਹਾ ਕੋਈ ਨੀ, ਤੁਸੀਂ ਸਜਦਾ ਕਰਦੇ ਹੋ ਪੱਛਮ ਵੱਲ ਮੂੰਹ ਕਰਕੇ, ਫਿਰ ਦਰੂਦ ਦਿੰਦੇ ਹੋ, ਰੋਜ਼ੇ ਰੱਖਦੇ ਹੋ, ਏਦਾਂ ਕੂੜ ਨਿਵਾਜਾਂ ਪੜ੍ਹਦੇ ਹੋ।
ਕਹਿਣਾ ਕਿਆ ਅਰ ਹਿਰਸ ਕਿਆ ਬਾਦ ਜਾਤ ਬਕਵਾਦ,
ਕਹਿਣਾ ਕੀ ਤੇ ਹਿਰਸ ਕੀ, ਏਦਾਂ ਜਿਹੜਾ ਇਹ ਤੁਹਾਡਾ ਬਕਵਾਦ ਕੀਤਾ ਹੋਇਆ ਵਿਅਰਥ ਹੈ।
ਨੀਕੀ ਕਰਨੀ ਜਿਨ ਕਰੀ ਕਰਿਓ ਖੁਦਾਏ ਸੋ ਯਾਦ,
ਜਿਹੜੇ ਨੇਕੀ ਚੰਗੀ ਕਰਨੀ ਕਰਦੇ ਨੇ ਉਹ ਖੁਦਾ ਨੂੰ ਯਾਦ ਕਰਦੇ ਹਨ।
ਜੋ ਪਈ ਪੇਰ ਪੈਗੰਬਰ ਜਾਨ ਸਜੂਦ,
ਮਹਾਰਾਜ ਜੀ ਕਹਿੰਦੇ ਜਿਹੜੇ ਤੁਹਾਡੇ ਪੀਰ ਪੈਗੰਬਰ ਆਦਿਕ ਹਨ,
ਬੇਤ ਫਾਇਤਾ ਬੋਰ ਦਰੂਦ,
ਅਨੇਕਾਂ ਉਹਨਾਂ ਦਾ ਤੁਸੀਂ ਫਤੀਹਾ ਪੜ੍ਹਦੇ ਹੋ ਤੇ ਦਰੂਦ ਦਿੰਦੇ ਹੋ।
ਰੋਜ਼ਾ ਬਾਂਗ ਨਿਵਾਜ ਸੁਜਾਨ,
ਰੱਖਦੇ ਹੋ ਬਾਂਗਾਂ ਦਿੰਦੇ ਹੋ ਨਿਵਾਜ ਗੁਜਾਰਦੇ ਹੋ।
ਮੁਸਲਮਾਨ ਇਨ ਕਰੈ ਪ੍ਰਮਾਣ,
ਜਿਹੜਾ ਮੁਸਲਮਾਨ ਹੈ ਉਹ ਇਹਨਾਂ ਚੀਜ਼ਾਂ ਨੂੰ ਪ੍ਰਮਾਣਕ ਕਰਕੇ ਮੰਨਦਾ ਹੈ।
ਤ੍ਰੈ ਸੰਧਿਆ ਕਰਨੀ ਤਰ ਪ੍ਰੀਤ,
ਹਿੰਦੂ ਨੇ ਉਹ ਤ੍ਰੈ ਸੰਧਿਆ ਕਰਦੇ ਨੇ, ਤਿੰਨ ਟਾਈਮ ਉਹ ਆਰਤੀ ਕਰਦੇ ਨੇ।
ਦੇਵਲ ਪਾਂਗ ਪੂਜਨ ਰੀਤ,
ਦੇਵਤਿਆਂ ਦੀ ਪੂਜਾ ਕਰਦੇ ਨੇ, ਪੱਥਰਾਂ ਦੀ ਪੂਜਾ ਕਰਦੇ ਨੇ।
ਇਤਿਹਾਸਕ ਹਿੰਦਨ ਪਰਵਾਨਾ ਹਮ ਦੋਨੋ ਕੋ ਗਿਆਨ ਸਮਾਨਾ,
ਇਤਿਹਾਸਕ ਹਿੰਦੂ ਏਦਾਂ ਕਰਦੇ ਨੇ ਤੇ ਉਹ ਪ੍ਰਵਾਨ ਹੁੰਦੇ ਨੇ, ਮੁਸਲਮਾਨ ਜੋ ਉੱਪਰ ਦੱਸੇ ਨੇ ਉਹ ਕੰਮ ਕਰਦੇ ਨੇ ਉਹ ਪ੍ਰਵਾਨ ਹੁੰਦੇ ਨੇ, ਇਸ ਕਰਕੇ ਅਸੀਂ ਹਿੰਦੂਆਂ ਮੁਸਲਮਾਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਹੀ ਸਮਝਿਆ। ਮਹਾਰਾਜ ਜੀ ਕਹਿੰਦੇ ਇਹ ਨਹੀਂ ਵੀ ਤੂੰ ਜ਼ਿਆਦਾ ਸ੍ਰੇਸ਼ਟ ਹੈ ਤੇ ਹਿੰਦੂ ਮਾੜ ਨੇ, ਸਾਡੀ ਦ੍ਰਿਸ਼ਟੀ ਵਿੱਚ ਤੁਸੀਂ ਦੋਵੇਂ ਹੀ ਇੱਕ ਸਮਾਨ ਹੋ।
ਤਿਆਗਨ ਕਰੇ ਭਾਉ ਲਖ ਬੀਜਾ,
ਕਰਕੇ ਅਸੀਂ ਦੋਵੇਂ ਹੀ ਤਿਆਗ ਦਿੱਤੇ ਨੇ, ਹਿੰਦੂ ਵੀ ਤੇ ਮੁਸਲਮਾਨ ਮਤ ਵੀ ਤਿਆਗ ਦਿੱਤਾ ਹੈ।
ਉਤਪਤ ਕਰਿਓ ਖਾਲਸਾ ਤੀਜਾ।
ਅਸੀਂ ਇਹਨਾਂ ਦੋਹਾਂ ਤੋਂ ਨਿਰਾਲਾ ਤੇ ਇਹਨਾਂ ਦੋਹਾਂ ਤੋਂ ਸ੍ਰੇਸ਼ਟ ਤੀਸਰਾ ਖਾਲਸਾ ਪੰਥ ਪੈਦਾ ਕਰ ਦਿੱਤਾ ਹੈ, ਜਿਹੜਾ ਇਹਨਾਂ ਦੋਹਾਂ ਤੋਂ ਨਿਰਾਲਾ ਹੈ, ਦੋਹਾਂ ਤੋਂ ਸ੍ਰੇਸ਼ਟ ਹੈ, ਜਿਹੜਾ ਨਾ ਕਿਸੇ ਪੱਥਰ ਨੂੰ ਪੂਜਦਾ ਹੈ ਨਾ ਕਿਸੇ ਕਬਰ ਨੂੰ ਪੂਜਦਾ ਹੈ, ਇੱਕ ਅਕਾਲ ਦਾ ਪੁਜਾਰੀ ਹੈ, ਉਹ ਪੰਥ ਖਾਲਸਾ ਪੰਥ ਅਸੀਂ ਤੀਸਰਾ ਪੰਥ ਸਾਗ ਦਿੱਤਾ ਹੈ।
ਝੂਠੇ ਲੱਕ ਦੋਨੋਂ ਹਮ ਛੂਰੇ,
ਸਾਡੇ ਜਿਹੜੇ ਧਰਮ ਦੋਵੇਂ ਹੀ ਝੂਠੇ ਜਾਣ ਕੇ ਅਸੀਂ ਤਿਆਗ ਦਿੱਤੇ ਨੇ।
ਪੰਥ ਅਕਾਲ ਪੁਰਖ ਕੋ ਲੋਰੇ,
ਅਕਾਲ ਪੁਰਖ ਦਾ ਇਹ ਪੰਥ ਸਾਗ ਦਿੱਤਾ ਹੈ।
ਸਾਧ ਪੱਖ ਕੋ ਸਕਲ ਵਿਨਾਸ਼ਾ,
ਜਿਹੜਾ ਵਾਦ ਵਿਵਾਦ ਦਾ ਪੱਖ ਹੈ ਇਹਦਾ ਅਸੀਂ ਵਿਨਾਸ਼ ਕਰ ਦਿੱਤਾ ਹੈ।
ਤਰੀ ਅਕਾਲ ਪੁਰਖ ਕੀ ਆਸਾ,
ਕੇਵਲ ਇੱਕ ਅਕਾਲ ਪੁਰਖ ਦੀ ਆਸ ਰੱਖਣ ਵਾਲਾ ਖਾਲਸਾ ਸਾਜਿਆ ਹੈ।
ਜਨਮਿਓ ਅਬੈ ਖਾਲਸਾ ਨਯੋ,
ਬਹਾਦਰ ਸ਼ਾਹ ਹਲੇ ਨਵਾਂ ਨਵਾਂ ਖਾਲਸਾ ਸਾਜਿਆ ਹੈ।
ਬਾਲਕ ਕੇ ਮਨਿੰਦ ਜਗ ਤੀਓ,
ਹਲੇ ਤਾਂ ਇਹ ਬਾਲਕ ਦੇ ਸਮਾਨ ਹੈ ਤੀਸਰਾ ਪੰਥ, ਹਾਲੇ ਤਾਂ ਬੱਚਾ ਹੈ ਖਾਲਸਾ।
ਜਵਾ ਹੋਏ ਜਬ ਜ਼ੋਰ ਸੰਭਾਲੇ,
ਜਵਾਨ ਹੋ ਜਾਏਗਾ ਔਰ ਆਪਣਾ ਜ਼ੋਰ ਸੰਭਾਲੇਗਾ।
ਕਬਰ ਮੜੀ ਕੋ ਹੋਰ ਉਖਾੜੇ,
ਤੁਹਾਡੀਆਂ ਕਬਰਾਂ ਮੜੀਆਂ ਨੂੰ ਸਾਰਿਆਂ ਨੂੰ ਇੱਕ ਪਾਸੇ ਤਿਆਗ ਕੇ ਫੋੜ ਕੇ ਕੇਵਲ ਇੱਕ ਅਕਾਲ ਨੂੰ ਮੰਨੇਗਾ।
ਕੇਵਲ ਬੁੱਤ ਪ੍ਰਸਤੀ ਨਾ ਮੰਨੇ,
ਨਾ ਪੱਥਰਾਂ ਨੂੰ ਪੂਜੇਗਾ ਨਾ ਬੁੱਤ ਪ੍ਰਸਤੀਆਂ ਨੂੰ ਮੰਨੇਗਾ।
ਇੱਕ ਅਕਾਲ ਅਕਾਲ ਬਖਾਨਾ,
ਅਕਾਲ ਹੀ ਅਕਾਲ, ਅਕਾਲ ਹੀ ਅਕਾਲ ਉਚਾਰਨ ਕਰਨਗੇ।
ਬਸੇ ਵਿਦੇਸ਼ ਜੋ ਬਾਪ ਤੁਹਾਰਾ,
ਮਹਾਰਾਜ ਜੀ ਕਹਿੰਦੇ ਜਿਹੜਾ ਤੇਰਾ ਪਿਓ ਉੱਥੇ ਵਿਦੇਸ਼ ਚ ਵਸਿਆ ਨਾ, ਭਾਵ ਜਿੱਥੇ ਗਿਆ ਹੋਇਆ ਉਹ ਪਰਲੋਕ ਵਿੱਚ,
ਪਰੇਸ਼ਾਨ ਮਿਨ ਖਰਚ ਲਚਾਰਾ,
ਬੜਾ ਪਰੇਸ਼ਾਨ ਹੈ, ਉਹਦੇ ਕੋਲ ਖਰਚ ਕੋਈ ਨਹੀਂ, ਉਹ ਬੜਾ ਪਰੇਸ਼ਾਨ ਹੋ ਰਿਹਾ।
ਵਿੱਚ ਦਰਗਾਹ ਬੇ ਖਰਚ ਖੁਆਰੇ,
ਬੇ ਖਰਚਾ ਹੋਇਆ ਖੁਆਰ ਹੋ ਰਿਹਾ ਤੇਰਾ ਪਿਓ ਰੰਗਜੇਬ।
ਬਿੰਦਨ ਕੋਹਦੈ ਖਰਚ ਪਿਛਾਰੇ,
ਘੱਟੋ ਘੱਟ ਜਿਹੜੇ ਹਿੰਦੂ ਨੇ ਖਰਚ ਤਾਂ ਭੇਜਦੇ ਨੇ, ਸਮਝ ਕੇ ਵੀ ਸਾਡੇ ਪਿਤਰਾਂ ਕੋਲ ਪਹੁੰਚਦਾ ਹੈ।
ਦੀਰਘ ਸਵਾਸ ਭਰੇ ਦੁੱਖ ਪਾਵੇ,
ਤੇਰਾ ਪਿਓ ਦੀਰਘ ਸਵਾਸ ਉਥੇ ਲੈ ਕੇ ਹੋ ਕੇ ਭਰਦਾ ਹੈ।
ਪਦਰ ਤੁਹਾਰ ਬਹੁਤ ਬਿਲ ਲਾਵੇ,
ਤੇਰੇ ਪਿਓ ਦੀ ਬੜੀ ਮਾੜੀ ਹਾਲਤ ਹੈ ਉਸ ਜਗ੍ਹਾ ਤੇ, ਬੜੀਆਂ ਭਿਆਨਕ ਸਜਾਵਾਂ ਉਹਨੂੰ ਮਿਲ ਰਹੀਆਂ ਨੇ।
ਹੋਏ ਵੀ ਖਰਚ ਕਾਏ ਗੁਲਾਮ,
ਉਹਨੂੰ ਗੁਲਾਮ ਬਣ ਕੇ ਉੱਥੇ ਜ਼ਿੰਦਗੀ ਕੱਟਣੀ ਪੈ ਰਹੀ ਹੈ।
ਕਰੇ ਵੀ ਖਰਚ ਬੁਰੇ ਬੋ ਕੰਮ,
ਜਿਹੜੇ ਉਹਨੇ ਬੁਰੇ ਕੰਮ ਕੀਤੇ ਸਨ ਉਹਨਾਂ ਦਾ ਉਹਨੂੰ ਹਰਜਾਨਾ ਭੁਗਤਣਾ ਪੈ ਰਿਹਾ।
ਬਣੇ ਚੋਰ ਬਟਪਾਰੀ ਕਰੇ,
ਔਰ ਜਿਹੜਾ ਕੋਈ ਚੋਰ ਹੋ ਕੇ ਬਟਵਾਰੀ ਕਰਦਾ ਹੈ,
ਆਤਨ ਖਰਚ ਨਾ ਮੰਗੇ ਪਰੇ,
ਉਹਦੇ ਕੋਲੋਂ ਫਿਰ ਉਹਨੂੰ ਖਰਚਾ ਨਹੀਂ ਮਿਲਦਾ ਉੱਥੇ, ਭਾਵ ਉੱਥੇ ਤਾਂ ਚੰਗਿਆਈਆਂ ਦਾ ਖਰਚਾ ਬੰਨਣਾ ਸੀ ਉਹਨੇ ਕੀਤੀਆਂ ਨਹੀਂ।
ਹੀਰ ਲਿਓ ਜਾਕੋ ਵਿਵਹਾਰਾ,
ਇਹੀ ਇਸ ਜਗਤ ਦਾ ਵਿਵਹਾਰ ਹੈ ਬਹਾਦਰ ਸ਼ਾਹ।
ਬਿਮ ਆਗੇ ਲਕ ਬਣਜ ਕਰਾਰਾ,
ਇਹਦਾ ਅੱਗੇ ਦਾ ਇਹ ਬਣਜ ਹੁੰਦਾ ਹੈ।
ਸੁਣ ਕਰ ਸ਼ਾਹ ਬਹਾਦਰ ਤਵੈ,
ਧਰ ਜੀ ਦੇ ਬਚਨ ਬਹਾਦਰ ਸ਼ਾਹ ਨੇ ਸੁਣੇ।
ਬੋਲਿਓ ਗਇਓ ਨਾ ਹੇਰਤ ਸਬੈ,
ਫਿਰ ਨੀ ਇਹਦੇ ਕੋਲੋਂ ਕੁਝ ਬੋਲ ਹੋਇਆ। ਸਾਰਿਆਂ ਦੇ ਵੇਖਦਿਆਂ ਵੇਖਦਿਆਂ ਬਹਾਦਰ ਸ਼ਾਹ ਚੁੱਪ ਕਰਕੇ ਬੈਠ ਗਿਆ। ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਹੁਣ ਆਗਿਆ ਮੰਗ ਰਿਹਾ ਕਿ ਮਹਾਰਾਜ ਮੈਂ ਹੁਣ ਹੈਦਰਾਬਾਦ ਨੂੰ ਜਾਣਾ ਚਾਹੁੰਦਾ ਹਾਂ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।